ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਧਨ ਖਸਮੈ ਚਲੈ ਰਜਾਈ ਦਰ ਘਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਲੋਕ ਪਰਲੋਕ ਦੇ ਦਾਤੇ ਦਸਾਂ ਪਾਤਸ਼ਾਹੀਆਂ ਦਾ ਹਿਰਦਾ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਕਾਸ਼ ਸਰੂਪ ਗੱਦੀ ਤੇ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਅਸਥਾਪਿਤ ਕੀਤੇ ਹੋਏ ਸੋ ਘਰ ਅਸਥਾਨ ਵਿੱਚ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਵਿਚਾਰ ਵਿੱਚ ਅੱਜ ਤੀਸਰੇ ਪਾਤਸ਼ਾਹ ਦਾ ਸਲੋਕ ਜੋ ਸ੍ਰੀ ਰਾਗ ਦੀ ਵਾਰ ਵਿੱਚ ਸਥਾਪਿਤ ਹੈ ਹਜ਼ੂਰ ਦੇ 85 ਅੰਗ ਤੇ ਇਹ ਬਚਨ ਹੈ। ਇਸ ਸ਼ਬਦ ਵਿੱਚ ਗੁਰੂ ਅਮਰਦਾਸ ਜੀ ਨੇ ਅਧਿਆਤਮਕ ਰਸਤੇ ਤੇ ਤੁਰਨ ਲਈ ਸਭ ਤੋਂ ਉੱਤਮ ਰਸਤਾ ਜੋ ਗੁਰੂ ਘਰ ਨੇ ਅਖਤਿਆਰ ਕੀਤਾ ਹੈ, ਕਿਉਂਕਿ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਉਹਨੂੰ ਖੋਜਣ ਦੇ ਬਹੁਤ ਸਾਰੇ ਤਰੀਕੇ ਧਾਰਮਿਕ ਦੁਨੀਆਂ ਵਿੱਚ ਰਹੇ ਨੇ। ਆਪੋ ਆਪਣੇ ਢੰਗ ਨਾਲ ਸਾਰਿਆਂ ਨੇ ਉਹਦੇ ਚਰਨ ਖੋਜੇ ਨੇ, ਪਰ ਜਿਹੜਾ ਸਭ ਤੋਂ ਨੈਚੁਰਲੀ ਕੁਦਰਤੀ ਔਰ ਸੁੱਖ ਦਾ ਰਸਤਾ ਹੈ, ਜਿਹਦੇ ਤੇ ਜ਼ਿਆਦਾ ਮੁਸ਼ਕਤ ਨਹੀਂ ਕਰਨੀ ਪੈਂਦੀ ਤੇ ਵਿਘਨਾਂ ਦਾ ਘੱਟ ਡਰ ਹੈ, ਉਸ ਰਾਹ ਨੂੰ ਗੁਰੂ ਸਾਹਿਬ ਨੇ ਕਿਹਾ ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ ਜਦੋਂ ਵੀ ਕਿਸੇ ਮਨੁੱਖ ਦਾ ਸਰੀਰ ਘੜਿਆ ਜਾਂਦਾ ਤਾਂ ਉਹਦੇ ਅੰਦਰ ਇੱਕ ਫਿਕਸ ਕੀਤੀ ਹੋਈ ਲੜੀ ਫਿੱਟ ਕੀਤੀ ਜਾਂਦੀ ਏ, ਇਹਨੇ ਕੀ ਕਰਨਾ ਹੈ, ਇਹਨੇ ਕਿੱਥੇ ਰਹਿਣਾ ਹੈ, ਗਰੀਬ ਹੈ ਕਿ ਅਮੀਰ ਹੈ ਕਿ ਕੀ ਹੈ, ਉਹ ਅੰਦਰ ਫਿੱਟ ਹੈ। ਉਹਨੂੰ ਸਿਰਫ ਉਦੋਂ ਪੜਿਆ ਜਾਂਦਾ ਜਦੋਂ ਮਨੁੱਖ ਸਰੀਰ ਤੋਂ ਪਾਰ ਜਾ ਕੇ ਅਧਿਆਤਮਕ ਤਲ ਤੇ ਪੈਰ ਰੱਖਦਾ ਤਾਂ ਉਸ ਥਾਂ ਤੇ ਮਨੁੱਖ ਆਪਣੇ ਅੰਦਰ ਪਏ ਹੋਏ ਉਸ ਹੁਕਮ ਤੇ ਸੰਜੋਗ ਨੂੰ ਪੜ ਸਕਦਾ ਹੈ। ਇੱਥੋਂ ਤੱਕ ਵੀ ਗੁਰਮੁਖ ਨੇ ਜਿਨ੍ਹਾਂ ਨੂੰ ਪਤਾ ਹੈ ਅਸੀਂ ਕਿੱਥੇ ਜਾਣਾ ਤੇ ਕਿੱਥੇ ਰਹਿਣਾ ਤੇ ਕਿੰਨਾ ਚਿਰ ਰਹਿਣਾ, ਕੱਲਾ ਆਪਣਾ ਨਹੀਂ ਦੂਜਿਆਂ ਨੂੰ ਵੀ ਵੇਖ ਲੈਂਦੇ ਨੇ। ਉਹ ਜਿਹੜਾ ਹੁਕਮ ਹੈ ਉਹਦੇ ਅਨੁਸਾਰ ਤੁਰਨਾ, ਗੁਰੂ ਸਾਹਿਬ ਕਹਿੰਦੇ ਇਹ ਰਸਤਾ ਹੈ ਜਿਵੇਂ ਤੈਨੂੰ ਰੱਖਦਾ ਉਵੇਂ ਰਹੋ। ਮੋਟੇ ਜਿਹੇ ਤੌਰ ਤੇ ਆਮ ਪ੍ਰਾਣੀ ਨੂੰ ਇਹ ਸਮਝਾਇਆ ਜੇ ਤੂੰ ਸੁੱਖ ਚਾਹੁੰਦਾ ਤੇ ਹੁਕਮ ਵਿੱਚ ਤੁਰਨ ਦੀ ਜਾਚ ਸਿੱਖ, ਜ਼ਿੰਦਗੀ ਵਿੱਚ ਜਿਵੇਂ ਜਿਵੇਂ ਵਰਤ ਰਿਹਾ ਉਹਨੂੰ ਪ੍ਰਵਾਨ ਕਰ ਲੈ, ਸੁੱਖ ਅੱਜ ਹੀ ਆਉਣਾ ਸ਼ੁਰੂ ਹੋ ਜਾਏਗਾ। ਦੁਨੀਆਂ ਦੇ ਬਹੁਤੇ ਧਰਮ ਆਦਮੀ ਦੀ ਲਾਲਚ ਤੇ ਖੜੇ ਨੇ, ਬਹੁਤੇ ਧਰਮ ਮਨੁੱਖ ਨੂੰ ਲਾਲਚੀ ਕਰਦੇ ਨੇ, ਉਥੇ ਭੀੜ ਵੀ ਬੜੀ, ਆ ਚੌਂਕਾਂ ਤੇ ਲੱਗੇ ਹੋਣਗੇ ਪੋਸਟਰ ਵੱਡੇ ਵੱਡੇ, 8 ਦਿਨ ਦਾ ਕੈਂਪ, ਯੋਗ ਕੈਂਪ, ਮਨੋਕਾਮਨਾ ਦੀ ਪੂਰਤੀ ਹੋਵੇਗੀ, ਬਸ ਵੇਖੋ ਫਿਰ ਧੜਾ ਧੜ ਟਿਕਟਾਂ ਵਿਕਦੀਆਂ ਨੇ ਤੇ ਮਨੋਕਾਮਨਾ ਕਾਹਦੀ? ਪੈਸਾ ਜ਼ਿਆਦਾ ਹੋ ਜਾਏ, ਉਹ ਮਨੋਕਾਮਨਾ ਤੇ ਪਤਾ ਨਹੀਂ ਕਦੋਂ ਪੂਰੀ ਹੋਵੇਗੀ, ਪਰ ਟਿਕਟ 2-3 ਹਜ਼ਾਰ ਦੀ ਖਰੀਦ ਲਈ ਬੰਦੇ। ਇਹ ਧਰਮ ਬੰਦੇ ਦੇ ਲੋਭ ਦੀ ਅੱਗ ਨੂੰ ਹਵਾ ਦੇ ਰਹੇ ਨੇ, ਬੁਝਾ ਨਹੀਂ ਰਹੇ। ਪਰ ਗੁਰੂ ਗ੍ਰੰਥ ਸਾਹਿਬ ਜੀ ਇੱਕ ਦੂਜੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਮੈਂ ਤੈਨੂੰ ਇਹ ਨਹੀਂ ਕਹਾਂਗਾ ਵੀ ਤੂੰ ਇੱਥੇ ਆ ਤੇ ਤੈਨੂੰ ਅਗਲੇ ਸਾਲ, ਨਾ। ਇਹ ਤੇ ਗੁਰੂ ਸਾਡੇ ਇਸ ਤਰ੍ਹਾਂ ਦੇ ਨੇ ਜਿਹੜੇ ਉਧਾਰ ਕਰਦੇ ਨੇ, ਕਹਿੰਦੇ ਅੱਜ ਘਰ ਹੁਣੇ ਹੀ ਲੈ ਨਤੀਜਾ ਇਹਦਾ। ਜੇ ਕਿਸੇ ਨੇ ਸੁੱਖ ਲਈ ਪੁੱਛਿਆ ਤੇ ਸਾਹਿਬ ਕਹਿੰਦੇ ਨੇ ਜੋ ਕੁਝ ਵਰਤ ਰਿਹਾ ਉਹਨੂੰ ਹੁਣੇ ਹੀ ਪ੍ਰਵਾਨ ਕਰ ਲੈ ਤੇ ਹੁਣੇ ਹੀ ਸੁੱਖ। ਦੁੱਖ ਹੈ ਕੀ? ਜੋ ਹੋ ਰਿਹਾ ਉਹਦੇ ਉਲਟ ਅਸੀਂ ਖੜੇ, ਸਾਡੀ ਜ਼ਿੰਦਗੀ ਵਿੱਚ ਜੋ ਵਰਤਦਾ ਹੈ ਉਹਦੇ ਉਲਟ ਅਸੀਂ ਖੜੇ ਰਹਿੰਦੇ ਹਾਂ, ਉਹ ਦੁੱਖ ਹੈ, ਉਸ ਟਕਰਾਅ ਵਿੱਚੋਂ ਦੁੱਖ ਪੈਦਾ ਹੁੰਦਾ। ਸੁੱਖ ਕੀ? ਜੋ ਹੋ ਰਿਹਾ ਉਹਦੇ ਨਾਲ ਸਹਿਮਤ ਹੋ ਜਾਣਾ, ਉਦੋਂ ਹੀ ਸੁੱਖ ਉਸੇ ਵੇਲੇ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਨੇ ਸੁੱਖ ਦਾ ਦਰਵਾਜ਼ਾ ਖੋਲਿਆ, ਬਸ਼ਰਤੇ ਕਿ ਉਹਦੀ ਵਿਆਖਿਆ ਘੱਟ ਹੋਵੇ ਤੇ ਸਾਨੂੰ ਉਹਦਾ ਪਤਾ ਨਾ ਲੱਗੇ। ਉਹ ਕਹਿੰਦੇ ਨੇ ਇੱਕ ਗੱਲ ਚੇਤੇ ਰੱਖ, ਤੂੰ ਆਪ ਨਹੀਂ ਚੱਲ ਰਿਹਾ, ਤੈਨੂੰ ਰੱਬ ਚਲਾ ਰਿਹਾ, ਉਹਦੇ ਅਨੁਸਾਰ ਚੱਲਣਾ ਸ਼ੁਰੂ ਕਰ ਦੇ, ਦੁੱਖ ਖੰਭ ਲਾ ਕੇ ਉੱਡ ਜਾਏਗਾ ਤੇ ਸੁੱਖ ਤੇਰੇ ਘਰ ਵਿੱਚ ਆ ਜਾਏਗਾ। ਇਸ ਕਰਕੇ ਸਾਹਿਬ ਕਹਿੰਦੇ ਹੁਕਮ ਨਹੀਂ ਬੁੱਝਦਾ ਤੇ ਰੋਈ ਜਾ ਰਿਹਾ। ਹਜ਼ੂਰ ਦੇ ਬਚਨ ਨੇ ਕਹਿੰਦੇ ਹੁਕਮ ਨਾ ਜਾਣੈ ਬਹੁਤਾ ਰੋਵੈ। ਵਾਹਿਗੁਰੂ ਦਾ ਹੁਕਮ ਤੇ ਬੁੱਝਿਆ ਨਹੀਂ ਤੇ ਰੋਂਦਾ ਕਲਪਦਾ ਰਹਿੰਦਾ, ਇਹ ਕਿਉਂ ਏ, ਇਹ ਕਿਉਂ ਨਹੀਂ, ਇਹ ਹੈ, ਮੈਂ ਗਰੀਬ ਕਿਉਂ ਆ, ਮੈਂ ਅਮੀਰ ਕਿਉਂ ਨਹੀਂ ਹੁੰਦਾ, ਰੋਂਦਾ ਰਹਿੰਦਾ ਕਲਪਦਾ। ਅੰਦਰ ਧੋਖਾ ਨੀਂਦ ਨਾ ਸੋਵੈ। ਅੰਦਰ ਹੁਣ ਧੋਖਾ ਦਾ ਅਰਥ ਧੋਖਦਾ ਰਹਿੰਦਾ, ਅੰਦਰ ਧੋਖੇ ਵਿਚ ਤੇ ਉਹਨੇ ਜਾਣਾ ਹੀ, ਧੋਖਾ ਤੇ ਉਹਦੇ ਨਾਲ ਹੋ ਹੀ ਜਾਣਾ, ਪਰ ਉਹਦਾ ਅੰਦਰ ਧੋਖਾ, ਅੰਦਰ ਧੁੱਖ ਰਿਹਾ, ਅੰਦਰ ਬਲਦੀ ਅੱਗ, ਬਈ ਇਹ ਨਹੀਂ ਸੀ ਹੋਣਾ, ਇਸ ਤਰ੍ਹਾਂ ਨਹੀਂ ਸੀ, ਜਿਵੇਂ ਮੈਂ ਕਹਿੰਦਾ ਉਸ ਤਰ੍ਹਾਂ ਹੋਵੇ, ਬਸ ਇਹਨੂੰ ਇਥੋਂ ਫਿਰ ਹਉਮੈ ਉਪਜੀ, ਹਉਮੈ ਦੇ ਨਾਲ ਫਿਰ ਤ੍ਰਿਸ਼ਨਾ, ਕਈ ਕੁਝ ਆ ਗਿਆ, ਬਿਮਾਰੀਆਂ, ਇੱਕ ਚੀਜ਼ ਆਈ, ਫਿਰ ਹੌਲੀ ਹੌਲੀ ਰਿਸ਼ਤੇਦਾਰਾਂ ਨੂੰ ਸੱਦ ਲੈਂਦੇ ਵੀ ਆ ਜਾਓ ਇੱਥੇ ਹੈ ਥਾਂ। ਜਦੋਂ ਅਸੀਂ ਇਸ ਦੁਨੀਆਂ ਵਿਚ ਜਾਂਦੇ ਹਾਂ ਵੀ ਇਸ ਤਰ੍ਹਾਂ ਜਿਵੇਂ ਮੈਂ ਕਹਿੰਦਾ ਉਸ ਤਰ੍ਹਾਂ ਹੋਈ ਜਾਏ, ਸਤਿਗੁਰੂ ਕਹਿੰਦੇ ਨੇ ਅੰਦਰ ਧੁੱਖਦਾ ਪਿਆ ਤੇ ਨੀਂਦ ਵੀ ਪੂਰੀ ਨਹੀਂ ਆਉਂਦੀ, ਤੇ ਜਦੋਂ ਨੀਂਦ ਪੂਰੀ ਨਾ ਆਵੇ ਤੇ ਉਦੋਂ ਸਮਝੋ ਸਰੀਰਕ ਰੋਗਾਂ ਦੀ ਸ਼ੁਰੂਆਤ ਹੋ ਗਈ। ਨੀਂਦ ਪੂਰੀ ਨਾ ਆਈ, ਨੀਂਦ ਤੇ ਇਹ ਨਹੀਂ ਵੀ ਬੰਦਾ ਪਿਆ ਹੈ ਤੇ ਨੀਂਦ ਆ ਗਈ, ਨੀਂਦ ਹੋਰ ਕੋਈ ਹੁੰਦੀ ਏ, ਸਹੀ ਨੀਂਦ ਤੇ 2-3 ਘੰਟੇ ਆ ਜਾਏ ਤੇ ਸਰੀਰ ਦਾ ਸਾਰਾ ਥਕਾਵਟ ਲਾਹ ਦਿੰਦੀ ਏ। ਆਪਾਂ 8-8, 10-10 ਘੰਟੇ ਪੈ ਰਹੇ ਨੇ ਤੇ ਉੱਠਣ ਲੱਗਿਆਂ ਫਿਰ ਉਹ, ਇਹਦਾ ਮਤਲਬ ਨੀਂਦ ਸਹੀ ਨਹੀਂ ਆਈ। ਕਹਿੰਦੇ ਪੂਰੀ ਨੀਂਦ ਨਹੀਂ ਲੈ ਸਕਦਾ ਕਿਉਂਕਿ ਅੰਦਰ ਤ੍ਰਿਸ਼ਨਾ ਤੇ ਧੁੱਖਦਾ ਹੈ। ਜੇ ਧਨ ਖਸਮੈ ਚਲੈ ਰਜਾਈ। ਜੇ ਕੋਈ ਮਨੁੱਖ, ਜੇ ਕੋਈ ਇਸਤਰੀ, ਜੇ ਕੋਈ ਮਨੁੱਖ ਉਸ ਪਤੀ ਪਰਮਾਤਮਾ ਦੀ ਰਜਾ ਵਿਚ ਚੱਲਣ ਦੀ ਜਾਚ ਸਿੱਖ ਲੈ ਤੇ ਰਜਾ ਕਿੱਥੋਂ ਪਤਾ ਲੱਗਣਾ ਹੈ? ਗੁਰੂ ਕੋਲੋਂ। ਗੁਰੂ ਨੇ ਦੱਸ ਦੇਣਾ, ਗੁਰਬਾਣੀ ਨੇ ਦੱਸ ਦੇਣਾ, ਤੂੰ ਇਸ ਤਰ੍ਹਾਂ ਚੱਲ, ਤੂੰ ਇਸ ਤਰ੍ਹਾਂ ਚੱਲ। ਸਾਹਿਬ ਕਹਿੰਦੇ ਦਰ ਘਰ ਸੋਭਾ ਮਹਿਲ ਬੁਲਾਈ। ਫਿਰ ਉਸ ਵਾਹਿਗੁਰੂ ਪਤੀ ਦੇ ਦਰ ਤੇ ਜਾਂਦਿਆਂ ਸਾਰ ਤੈਨੂੰ ਅੱਗੋਂ ਜੀ ਆਇਆਂ ਨੂੰ ਸ਼ੋਭਾ ਦੇ ਬਚਨ, ਪਿਆਰ ਦੇ ਬਚਨ ਤੇ ਮਹਿਲ ਵਿਚ ਬੁਲਾ ਕੇ ਤੇਰਾ ਸਤਿਕਾਰ ਕੀਤਾ ਜਾਏਗਾ। ਨਾਨਕ ਕਰਮੀ ਏ ਮਤ ਪਾਈ। ਇਹ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਤੇ ਸ਼ੁਭ ਕਰਮ ਕਰਨ ਦੇ ਨਾਲ ਸ਼ੁਭ ਮਤ ਪ੍ਰਾਪਤ ਹੋਈ ਹੈ। ਗੁਰ ਪ੍ਰਸਾਦੀ ਸੱਚ ਸਮਾਈ। ਗੁਰੂ ਦੀ ਕਿਰਪਾ ਨਾਲ ਮਨੁੱਖ ਇਸ ਤਰ੍ਹਾਂ ਸੱਚ ਵਿਚ, ਨਾਮ ਵਿਚ ਸਮਾ ਜਾਂਦਾ, ਟਿਕ ਜਾਂਦਾ। ਮਹੱਲਾ ਤੀਜਾ, ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ। ਸਾਹਿਬ ਕਹਿੰਦੇ, ਗੁਰੂ ਅਮਰਦਾਸ ਕਹਿੰਦੇ, ਹੇ ਮਨਮੁਖ ਨਾਮ ਤੋਂ ਹੀਣੇ ਮਨੁੱਖਾ, ਤੂੰ ਦੁਨੀਆਂ ਦਾ ਆ ਜਿਹੜਾ 4 ਦਿਨਾਂ ਦਾ ਰੰਗ ਹੈ ਨਾ, ਕਸੁੰਬੇ ਦੇ ਫੁੱਲ ਵਰਗਾ, ਜਿਹੜਾ ਖਿੜਦਾ ਸੋਹਣਾ ਬੜਾ ਲੱਗਦਾ ਪਰ ਥੋੜੀ ਜਿਹੀ ਧੁੱਪ ਨਾਲ ਉੱਡ ਜਾਂਦਾ, ਇਹਨੂੰ ਵੇਖ ਕੇ ਵਾਹਿਗੁਰੂ ਨੂੰ ਨਾ ਭੁੱਲ, ਇਹ ਤੇਰੇ ਨਾਲ ਸਦਾ ਨਿਭਣ ਵਾਲਾ ਨਹੀਂ। ਕਹਿੰਦੇ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ। ਇਹਦਾ ਦੁਨੀਆਂ ਦਾ ਰੰਗ, ਮਾਇਆ ਦਾ, ਜੋਬਨ ਦਾ, ਜਿਹਨੂੰ ਵੇਖ ਕੇ ਤੂੰ ਭੁੱਲ ਗਿਆ, ਇਹ ਥੋੜੇ ਦਿਨਾਂ ਦੀ ਚੰਦ ਦੀ ਚਾਨਣੀ ਹੈ, ਬਹੁਤਾ ਲੰਮਾ ਚੱਲਣ ਵਾਲਾ ਨਹੀਂ। ਫਿਰ ਇਹਦਾ ਵੱਟਿਆ ਵੀ ਕੁਝ ਨਹੀਂ, ਇਹਦਾ ਮੁੱਲ ਵੀ ਕੋਈ ਨਹੀਂ ਪੈਂਦਾ, ਥੋੜਾ ਹੀ ਮੁੱਲ ਹੈ, ਛੋਛਾ ਖਾਲੀ ਹੈ ਵਿੱਚੋਂ ਇਹਦਾ ਮੁੱਲ। ਦੂਜੇ ਲੱਗੇ ਪਚਮੂਏ ਮੂਰਖ ਅੰਧ ਗਵਾਰ। ਪਰ ਇਸ ਦੁਬਧਾ ਵਿਚ ਪੈ ਕੇ ਬੜੇ ਲੋਕ ਬਰਬਾਦ ਹੋ ਗਏ ਨੇ, ਪਚ ਗਏ ਨੇ। ਮੂਰਖਾਂ ਨੂੰ ਸਮਝ ਨਹੀਂ ਆਈ, ਬੁੱਧੀ ਦੀਆਂ ਅੱਖਾਂ ਅੰਨੀਆਂ ਹੋ ਗਈਆਂ ਨੇ ਤੇ ਗਵਾਰਾਂ ਦੇ ਗਵਾਰ ਮੂਰਖ ਬਣੇ ਨੇ। ਬਿਸ਼ਟਾ ਅੰਦਰ ਕੀਟ ਸੇ ਪੈ ਪਚੈ ਵਾਰੋ ਵਾਰ। ਉਹ ਇਸ ਤਰ੍ਹਾਂ ਜਿਵੇਂ ਗੰਦਗੀ ਦੇ ਕੀੜੇ ਬਣ ਗਏ ਤੇ ਵਾਰੋ ਵਾਰ ਜਨਮ ਜਨਮ ਫਿਰ ਪਚਦੇ ਮਰਦੇ ਰਹਿੰਦੇ ਨੇ, ਜੰਮਦੇ ਰਹਿੰਦੇ ਨੇ। ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕਾ ਸਹਿਜ ਸੁਭਾਏ। ਜਿਹੜੇ ਨਾਮ ਵਿਚ ਰੰਗੇ ਗਏ ਨੇ ਉਹ ਪੂਰੇ ਰੰਗਲੇ ਨੇ, ਉਨ੍ਹਾਂ ਦਾ ਜੀਵਨ ਲੁਸ ਲੁਸ ਕਰਦਾ, ਖਿੜਿਆ ਹੋਇਆ ਬਸੰਤ ਆ ਗਈ ਉਨ੍ਹਾਂ ਦੀ ਜ਼ਿੰਦਗੀ ਦੇ। ਗੁਰੂ ਦੇ ਪਿਆਰ ਵਿਚ ਸਹਿਜ ਸੁਭਾਅ ਟਿਕੇ ਰਹਿੰਦੇ ਨੇ। ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ। ਉਨ੍ਹਾਂ ਦੇ ਅੰਦਰੋਂ ਕਦੀ ਭਗਤੀ ਦਾ ਪਿਆਰ ਨਹੀਂ ਘਟਦਾ ਤੇ ਅਡੋਲਤਾ ਦੇ ਵਿਚ ਟਿਕੇ ਰਹਿੰਦੇ ਨੇ। ਪੌੜੀ ਸਿਸ਼ਟ ਉਪਾਹੀ
ਸਭ ਤੁਧ ਆਪੇ ਰਿਜਕ ਸੰਭਾਹਿਆ।
ਗੁਰੂ ਰਾਮਦਾਸ ਜੀ ਦੇ ਬਚਨ ਨੇ, ਕਹਿੰਦੇ ਹੇ ਵਾਹਿਗੁਰੂ, ਸਾਰੀ ਸ੍ਰਿਸ਼ਟੀ ਤੁਸੀਂ ਆਪ ਹੀ ਪੈਦਾ ਕੀਤੀ ਏ ਤੇ ਸਾਰਿਆਂ ਦੇ ਰਿਜਕ ਦਾ ਵੀ ਤੁਸੀਂ ਪ੍ਰਬੰਧ ਕਰ ਦਿੱਤਾ ਹੈ। ਇਕ ਵਲ ਛਲ ਕਰ ਕੇ ਖਾਵਦੇ ਮੂੰਹੋਂ ਕੂੜ ਕੁਸਤ ਤਿੰਨੀ ਢਾਇਆ। ਪਰ ਕਹਿੰਦੇ ਨੇ ਇਸ ਭਰੋਸੇ ਤੇ ਥੋੜੇ ਬੰਦੇ ਨੇ ਜਿਹੜੇ ਕਹਿੰਦੇ ਵਾਹਿਗੁਰੂ ਦਾ ਜੋ ਦਿੱਤਾ ਉਹ ਧਰਮ ਦੀ ਕਿਰਤ ਕਰਦਿਆਂ ਸੱਚ ਤੇ ਤੁਰਦਿਆਂ ਜੋ ਆ ਜਾ ਉਹ ਸਬਰ ਸੰਤੋਖ ਦਾ ਪ੍ਰਸ਼ਾਦਾ ਚੰਗਾ। ਪਰ ਇਕ ਉਹ ਨੇ ਜਿਹੜੇ ਵਲ ਛਲ ਕਰਕੇ, ਜਿਹੜੇ ਛਲ ਕਰਦੇ ਨੇ ਵਲ ਪਾ ਕੇ, ਕਹਿੰਦੇ ਕਰ ਖਾਵਦੇ ਲੋਕਾਂ ਤੋਂ ਖੋਹ ਖੋਹ ਕੇ ਖਾਂਦੇ ਨੇ, ਲੋਕਾਂ ਦੀਆਂ ਜੇਬਾਂ ਕੱਟਦੇ ਨੇ, ਘੱਟ ਦੀ ਚੀਜ਼ ਜ਼ਿਆਦੇ ਵਿਚ ਵੇਚਦੇ ਨੇ। ਕਹਿੰਦੇ ਮੂੰਹੋਂ ਉਹਨਾਂ ਦੇ ਮੂੰਹ ਵਿਚੋਂ ਸਦਾ ਝੂਠ ਕੁਸੱਤ, ਉਹ ਗੱਲਾਂ ਝੂਠੀਆਂ ਤੇ ਕੱਚੀਆਂ ਕਰਦੇ ਨੇ, ਮੂੰਹ ਢਾਇਆ ਝੂਠ ਬੋਲ ਕੇ ਖਾਂਦੇ ਨੇ। ਉਹਦੇ ਆਪੇ ਭਾਵੈ ਸੋ ਕਰ ਹੈ ਉਹਦੇ ਉੱਤੇ ਕੰਮ ਓਏ ਲਾਇਆ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਮਹਾਰਾਜ ਕੀ ਪਤਾ ਤੁਸੀਂ ਆਪ ਹੀ ਉਹਨਾਂ ਨੂੰ ਉੱਥੇ ਲਾਇਆ, ਵੀ ਇੱਥੇ ਫਸੇ ਰਹੋ, ਝੂਠ ਬੋਲੀ ਜਾਓ, ਇਕੱਠਾ ਕਰੀ ਜਾਓ ਤੇ ਇਹ ਪਾਪ ਇਕੱਠਾ ਕਰ ਲਓ। ਇਹ ਨਹੀਂ ਕਹਿਣ ਲੱਗੇ ਉਥੇ ਲੱਗੇ ਹੋਏ ਨੇ, ਤੁਸੀਂ ਜਾਣਦੇ ਹੋ ਕੀ ਕਾਰਨ ਹੈ। ਇਕ ਨਾ ਸੱਚ ਬੁਝਾਇਓਨ ਤੇ ਨਾ ਟੁੱਟ ਭੰਡਾਰ ਦਿਵਾਇਆ। ਕਹਿੰਦੇ ਉਹ ਨੇ ਜਿਨ੍ਹਾਂ ਨੂੰ ਤੁਸੀਂ ਸੱਚ ਦੀ ਸਮਝ ਦੇ ਦਿੱਤੀ ਏ, ਬਈ ਕਾਇਮ ਰਹਿਣ ਵਾਲਾ ਕੀ ਨਾਮ ਹੈ ਉਹਦੇ ਨਾਲ ਜੋੜ ਦਿੱਤੇ ਨੇ ਤੇ ਉਹਦਾ ਭੰਡਾਰਾ ਜਿਹੜਾ ਅਟੁੱਟ ਉਹ ਦਿਵਾਇਆ, ਉਨ੍ਹਾਂ ਨੂੰ ਤੁਸੀਂ ਦਵਾ ਦਿੱਤਾ ਹੈ। ਹਰ ਚੇਤ ਖਾਹੇ ਤਿੰਨਾ ਸਫਲ ਖੈ ਅਚੇਤਾਂ ਹੱਥ ਪੜਾਇਆ। ਜਿਹੜੇ ਤਾਂ ਜਿਨ੍ਹਾਂ ਨੂੰ ਪਦਾਰਥ ਵਾਹਿਗੁਰੂ ਨੇ ਦਿੱਤੇ ਨੇ ਪਰ ਉਹ ਖਾਣ ਤੋਂ ਪਹਿਲਾਂ ਅਕਾਲ ਪੁਰਖ ਨੂੰ ਚੇਤੇ ਕਰਦੇ ਨੇ ਕਿ ਤੂੰ ਦਾਤਾ ਦਾ ਤਾਰ, ਤੇਰਾ ਦਿੱਤਾ ਖਾਵਣਾ ਉਨ੍ਹਾਂ ਦਾ ਖਾਣਾ ਵੀ ਨਾਮ ਬਣ ਗਿਆ, ਖਾਣਾ ਪੀਣਾ ਵੀ ਭਗਤੀ ਬਣ ਗਿਆ। ਪਰ ਜਿਨ੍ਹਾਂ ਨੇ ਤੈਨੂੰ ਚੇਤੇ ਨਹੀਂ ਕੀਤਾ ਉਨ੍ਹਾਂ ਦੇ ਕੋਲ ਭਾਵੇਂ ਕਿੰਨਾ ਪਰ ਉਹ ਭੁੱਖੇ ਹੀ ਰਹਿੰਦੇ ਨੇ ਤੇ ਮੰਗਤੇ ਹੀ ਬਣੇ ਰਹਿੰਦੇ, ਉਨ੍ਹਾਂ ਦੇ ਹੱਥ ਅੱਡੇ ਰਹਿੰਦੇ ਨੇ ਦਿਨ ਰਾਤ।
ਸਲੋਕ ਮਹੱਲਾ ਤੀਜਾ ਪੜ ਪੜ ਪੰਡਤ ਬੇਦ ਵਖਾਣ ਹੈ ਮਾਇਆ ਮੋਹ ਸਵਾਏ।
ਹੁਣ ਇਸ ਸ਼੍ਰੇਣੀ ਦਾ ਵਰਣਨ ਕਰ ਰਹੇ ਨੇ ਗੁਰੂ ਰਾਮਦਾਸ। ਕਹਿੰਦੇ ਪੰਡਤ ਜਿਹੜੇ ਨੇ ਉਹ ਕੀ ਕਰਦੇ ਨੇ, ਬੇਦ ਪੜ੍ਹਦੇ ਨੇ, ਵਖਿਆਣ ਕਰਦੇ ਨੇ, ਪੜ੍ਹ ਪੜ੍ਹ ਕੇ ਸੁਣਾਉਂਦੇ ਨੇ, ਪਰ ਪਿੱਛੇ ਧਿਆਨ ਕਿੱਥੇ ਹੈ, ਮਾਇਆ ਕਿੰਨੀ ਆਏਗੀ, ਪੈਸੇ ਕਿੰਨੇ ਆਉਣਗੇ। ਇਸ ਸਵਾਰਥ ਕਰਕੇ ਪੜ੍ਹਦੇ ਨੇ, ਉਨ੍ਹਾਂ ਦਾ ਪ੍ਰਯੋਜਨ ਕੋਈ ਸੱਚ ਨੂੰ ਪ੍ਰਗਟ ਕਰਨਾ ਨਹੀਂ ਹੈ, ਸਚਾਈ ਬੋਲਣੀ ਨਹੀਂ, ਉਹ ਵੀ ਇਕ ਸਵਾਰਥ ਵਿਚ ਫਸੇ ਰਹਿੰਦੇ ਨੇ।
ਦੂਜੇ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ।
ਇਸ ਮਾਇਆ ਨੂੰ ਇਕੱਠੀ ਕਰਨ ਦੀ ਦੁਬਧਾ ਵਿਚ ਪੈ ਕੇ ਨਾਮ ਉਨ੍ਹਾਂ ਭੁਲਾ ਦਿੱਤਾ, ਕੀ ਪਤਾ ਨਿਤਨੇਮ ਗੁਰੂ ਦੀ ਕਿਰਪਾ ਕਰੇ ਨਿਤਨੇਮ ਕਰ ਲੈ। ਇਹ ਕਥਾ ਕਰਨ ਵਾਲੇ ਅਸੀਂ ਤੇ ਕੀਰਤਨ ਕਰਨ ਵਾਲੇ ਬੜਾ ਘੱਟ ਏ, ਕੋਈ ਨਿਤਨੇਮ ਕਰਦਾ ਹੋਵੇ ਗੁਰੂ ਕਰਾ ਲੈ, ਕਹਿੰਦੇ ਨਹੀਂ ਤਾਂ ਮੂਰਖ ਮਨ ਨੂੰ ਇਸ ਤਰ੍ਹਾਂ ਫਿਰ ਸਜ਼ਾ ਮਿਲਦੀ ਏ। ਜਿਨ ਜੀਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤੈ, ਜੋ ਦਿੰਦਾ ਰਿਜਕ ਸੰਭਾਹੇ। ਇਸ ਤਰ੍ਹਾਂ ਮਾਇਆ ਦੇ ਵਿਚ ਫਸਿਆ ਹੋਇਆ ਮਨੁੱਖ, ਜਿਹਨੇ ਏਡੀ ਸੋਹਣਾ ਸਰੀਰ ਦਿੱਤਾ, ਸਰੀਰ ਵਿਚ ਜਿੰਦ ਪਾਈ, ਉਹਨੂੰ ਕਦੀ ਚੇਤੇ ਨਹੀਂ ਕਰਦਾ, ਤੇ ਫਿਰ ਜਿਹੜਾ ਰੋਜ਼ ਰਿਜਕ ਇਹ ਦਾਤਾਂ ਦਿੰਦਾ ਹੈ। ਜਮ ਕਾ ਫਾਹਾ ਗਲਹੂ ਨਾ ਕੱਟੀਐ, ਫਿਰ ਪਿਰਿਆ ਵਹਿ ਜਾਏ। ਇਸ ਤਰ੍ਹਾਂ ਕਹਿੰਦੇ ਜਮਾਂ ਦਾ ਫਾਹਾ ਗਲੋਂ ਕੱਟਿਆ ਨਹੀਂ ਜਾਂਦਾ, ਪਰਤ ਪਰਤ ਕੇ ਮਨੁੱਖ ਆਉਂਦਾ ਜਾਂਦਾ ਭੌਂਦਾ ਰਹਿੰਦਾ ਹੈ। ਮਨ ਮੁਖ ਕਿਛੂ ਨ ਸੂਝੈ ਅੰਦਲੇ, ਪੂਰਬ ਲਿਖਿਆ ਕਮਾਏ। ਪਰ ਹੁਣ ਮਨਮੁਖ ਕੀ ਕਰੇ, ਜਿਹਦੀ ਬੁੱਧੀ ਜਿਹੜੀ ਉਹ ਹੀ ਇੰਨੀ ਨੀਵੀਂ ਹੋ ਗਈ ਤੇ ਬੁੱਧੀ ਵੇਖਣਾ ਬੰਦ ਕਰ ਦਿੰਦੀ ਏ। ਇਸ ਤਰ੍ਹਾਂ ਪਹਿਲਾਂ ਵੀ ਉਹਦੇ ਕੁਝ ਕਰਮ ਇਸ ਤਰ੍ਹਾਂ ਹੀ ਹੁੰਦੇ ਨੇ, ਉਹ ਲਿਖਿਆ ਕਮਾਏ, ਉਹਦੇ ਅਨੁਸਾਰ ਕਰਮ ਹੋਰ ਅੱਗੋ ਵੱਧਦੇ ਜਾਂਦੇ ਨੇ। ਪੂਰੈ ਭਾਗ ਸਤਿਗੁਰ ਮਿਲੈ, ਸੁਖਦਾਤਾ ਨਾਮ ਵਸੈ ਮਨ ਆਏ। ਪਰ ਜਿਨ੍ਹਾਂ ਨੇ ਨਿਤਨੇਮ ਕੀਤਾ, ਸਿਮਰਨ ਕੀਤਾ, ਬਾਣੀ ਪੜੀ ਹੈ, ਉਹਨਾਂ ਦੇ ਭਾਗ ਵੱਡੇ ਬਣ ਗਏ, ਉੱਚੇ। ਕਹਿਣ ਲੱਗੇ ਸਤਿਗੁਰੂ ਉਹਨਾਂ ਨੂੰ ਆ ਕੇ ਮਿਲੇ, ਭਾਵ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਨਾਮ ਅੰਦਰ ਮਨ ਦੇ ਵਿਚ ਆ ਕੇ ਵਸਿਆ ਹੈ। ਸੁਖ ਮਾਣੈ ਸੁਖ ਪੈਨਣਾ, ਸੁਖੇ ਸੁਖ ਬਹਾਏ। ਕਹਿਣ ਲੱਗੇ ਉਹਨਾਂ ਦਾ ਸੰਸਾਰ ਦੇ ਪਦਾਰਥਾਂ ਦਾ ਮੰਨਣਾ ਵੀ, ਇਹ ਵੀ ਆਨੰਦ ਨਾਲ ਭਰਿਆ ਹੋਇਆ। ਜਿਹੜੇ ਕੱਪੜੇ ਪਹਿਨਦੇ ਨੇ ਉਹ ਵੀ ਆਨੰਦ ਨਾਲ ਭਰੇ ਹੋਏ ਨੇ, ਸੁਖ ਵਿਚ ਉਹਨਾਂ ਦਾ ਜੀਵਨ ਲੰਘਦਾ ਹੈ। ਨਾਨਕ ਸੋ ਨਾਉ ਮਨਹੂ ਨਾ ਵਿਸਾਰੀਐ, ਜਿਤ ਦਰ ਸੱਜੈ ਸੁਭਾ ਪਾਏ। ਇਸ ਕਰਕੇ ਕਹਿੰਦੇ ਹੇ ਨਾਨਕ, ਐਸੇ ਨਾਮ ਨੂੰ ਕਦੀ ਵੀ ਮਨੋ ਨਹੀਂ ਭੁਲਾਣਾ ਚਾਹੀਦਾ, ਜਿਸ ਨਾਮ ਦੇ ਜਪਣ ਦੇ ਨਾਲ ਵਾਹਿਗੁਰੂ ਦੇ ਦਰ ਦੇ ਉੱਤੇ ਚੰਗੀ ਵਡਿਆਈ ਤੇ ਸ਼ੋਭਾ ਮਿਲਦੀ ਏ। ਮਹੱਲਾ ਤੀਜਾ, ਸਤਿਗੁਰ ਸੇਵ ਸੁਖ ਪਾਇਆ, ਸੱਚ ਨਾਮ ਗੁਣ ਤਾਸ। ਸਾਹਿਬ ਗੁਰੂ ਅਮਰਦਾਸ ਜੀ ਕਹਿੰਦੇ ਨੇ, ਜਿਨ੍ਹਾਂ ਨੇ ਸੱਚੇ ਸਤਿਗੁਰੂ ਦੀ ਸੇਵਾ ਕੀਤੀ, ਹੁਕਮ ਮੰਨਿਆ, ਸਦਾ ਉਹਨਾਂ ਨੂੰ ਸੁਖ ਦੀ ਦਾਤ ਮਿਲੀ ਤੇ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ ਹੈ। ਗੁਰਮਤੀ ਆਪ ਪਛਾਣਿਆ, ਰਾਮ ਨਾਮ ਪ੍ਰਗਾਸ। ਗੁਰੂ ਕੀ ਮਤ ਦੇ ਸ਼ੀਸ਼ੇ ਦੁਆਰਾ ਉਨ੍ਹਾਂ ਨੇ ਆਪਣੇ ਆਪ ਨੂੰ ਵੇਖ ਕੇ ਵਿਚੋਂ ਅਵਗੁਣ ਕੱਢ ਦਿੱਤੇ ਨੇ, ਤੇ ਨਾਮ ਦਾ ਪ੍ਰਕਾਸ਼ ਅੰਦਰ ਗੁਰੂ ਦੀ ਬਖਸ਼ਿਸ਼ ਹੋ ਗਈ ਹੈ। ਸੱਚੋ ਸੱਚ ਕਮਾਵਣਾ, ਵਡਿਆਈ ਵੱਡੇ ਪਾਸ। ਹੁਣ ਸੱਚ ਤੋਂ ਸੱਚ ਹੋਰ ਕਮਾਉਂਦੇ ਨੇ, ਜਿਵੇਂ ਪੈਸੇ ਨੂੰ ਪੈਸਾ ਕਮਾਉਂਦਾ। ਸੱਚ ਅੰਦਰ ਪ੍ਰਗਟ ਹੋ ਗਿਆ ਤੇ ਉਹਦੇ ਨਾਲ ਹੋਰ ਨਾਮ ਜਪ ਜਪ ਕੇ ਅੰਦਰ ਸੱਚ ਨੂੰ ਹੋਰ ਕਮਾਇਆ। ਇਸ ਤਰ੍ਹਾਂ ਵੱਡੇ ਵਾਹਿਗੁਰੂ ਦੇ ਕੋਲ ਵਡਿਆਈਆਂ ਉਹਨਾਂ ਨੂੰ ਮਿਲੀਆਂ। ਕਹਿੰਦੇ ਜੀਉ ਪਿੰਡ ਸਭ ਤਿਸ ਕਾ, ਸਿਫਤ ਕਰੇ ਅਰਦਾਸ। ਕਿਉਂਕਿ ਉਹਨਾਂ ਨੂੰ ਗਿਆਨ ਹੋ ਗਿਆ ਕਿ ਆ ਪਿੰਡ ਤੇ ਸਰੀਰ ਤੇ ਜਿੰਦ ਉਸ ਵਾਹਿਗੁਰੂ ਦੀ ਦਿੱਤੀ ਏ, ਇਸ ਤਰ੍ਹਾਂ ਉਹ ਸਿਫਤ ਕਰਦੇ ਰਹਿੰਦੇ ਨੇ ਤੇ ਸ਼ੁਕਰਾਨਾ ਅਰਦਾਸ ਕਰਦੇ ਰਹਿੰਦੇ ਹਨ। ਸੱਚਾ ਸ਼ਬਦ ਸਲਾਹਣਾ, ਸੁਖੇ ਸੁਖ ਨਿਵਾਸ। ਗੁਰੂ ਕੇ ਸ਼ਬਦ ਦੁਆਰਾ ਉਹ ਸੱਚੇ ਨਾਮ ਦੀ ਸਲਾਹਤਾ ਕਰਦੇ ਨੇ ਔਰ ਉਹਨਾਂ ਦਾ ਜੀਵਨ ਆਨੰਦ ਆਨੰਦ ਸੁਖ ਵਿਚ ਨਿਵਾਸ ਕਰ ਰਿਹਾ ਹੈ। ਜਪ ਤਪ ਸੰਜਮ ਮਨ ਮਾਹੇ, ਬਿਨ ਨਾਵੈ ਤ੍ਰਿਗ ਜੀਵਾਸ। ਕਹਿੰਦੇ ਹੁਣ ਤਾਂ ਨਾਮ ਉਹਨਾਂ ਦੇ ਮਨ ਵਿਚ ਆਪਣੇ ਆਪ ਸੁਣੀ ਜਾਂਦਾ, ਚੱਲੀ ਜਾਂਦਾ ਤੇ ਉਹਨਾਂ ਨੂੰ ਇਸ ਚੀਜ਼ ਦਾ ਭਰੋਸਾ ਹੈ, ਨਾਮ ਤੋਂ ਬਿਨਾਂ ਜ਼ਿੰਦਗੀ ਤ੍ਰਿਗ ਹੈ ਤੇ ਜਿਉਣ ਦੀ ਆਸ ਵੀ ਤ੍ਰਿਕਾਰ ਹੈ। ਜਪ ਤਪ ਸੰਜਮ ਉਹਨਾਂ ਦਾ ਨਾਮ ਹੀ ਬਣ ਚੁੱਕਾ ਹੈ। ਗੁਰਮਤੀ ਨਾਉ ਪਾਈਐ, ਮਨਮੁਖ ਮੋਹੇ ਵਿਨਾਸ਼। ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੀ ਮਤ ਧਾਰਨ ਕਰ ਲਈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ, ਉਹ ਕਹਿਣ ਲੱਗੇ ਗੁਰਮਤੀ ਨਾਉ ਪਾਈਐ, ਉਹਨਾਂ ਨੇ ਨਾਮ ਦੀ ਦਾਤ ਗੁਰੂ ਦਰੋਂ ਪ੍ਰਾਪਤ ਕਰ ਲਈ ਹੈ। ਪਰ ਮਨਮੁਖ ਮਾਇਆ ਦੇ ਮੋਹ ਵਿਚ ਉਹਨਾਂ ਦੇ ਗੁਣਾਂ ਦਾ, ਉੱਚੇ ਜੀਵਨ ਦਾ ਵਿਨਾਸ਼ ਉਹਨਾਂ ਨੇ ਕਰ ਲਿਆ ਹੈ। ਜਿਉਂ ਭਾਵੈ ਤਿਉਂ ਰਾਖ ਤੂੰ, ਨਾਨਕ ਤੇਰਾ ਦਾਸ। ਤਾਂ ਜਿਹੜੇ ਜੁੜੇ ਹੋਏ ਨੇ ਉਹ ਤਾਂ ਇਹ ਅਰਦਾਸ ਕਰਦੇ ਰਹਿੰਦੇ ਨੇ ਕਿ ਜਿਵੇਂ ਵੀ ਹੋ ਸਕਦਾ ਸਾਨੂੰ ਭੁਲਾਈ ਨਾ, ਆਪਣੇ ਚਰਨਾਂ ਨਾਲੋਂ ਤੋੜੀ ਨਾ, ਕਿਉਂਕਿ ਮੈਂ ਤੇਰਾ ਦਾਸ ਹਾਂ ਪੌੜੀ। ਸਭ ਕੋ ਤੇਰਾ ਤੂੰ ਸਭ ਸੁਦਾ ਤੂੰ ਸਭ ਨਾ ਰਾਸ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ, ਸਾਰਿਆਂ ਦਾ ਤੂੰ ਹੈ, ਸਾਰੇ ਤੇਰੇ ਹਨ, ਤੂੰ ਸਾਰਿਆਂ ਦੀ ਰਾਸ ਪੂੰਜੀ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ। ਸਭ ਤੁਧੈ ਪਾਸੂ ਮੰਗਦੇ ਨਿਤ ਕਰ ਅਰਦਾਸ। ਇਹ ਸਾਰੀ ਸ੍ਰਿਸ਼ਟੀ ਦਿਨ ਰਾਤ ਅਰਦਾਸ ਕਰਕੇ ਹੱਥ ਜੋੜ ਕੇ ਨਿਤ ਤੇਰੇ ਦਰ ਤੋਂ ਮੰਗ ਰਹੀ ਹੈ। ਜਿਸ ਤੂੰ ਦੇਹੇ ਤਿਸ ਸਭ ਕਿਛ ਮਿਲੈ, ਇਕ ਨਾ ਦੂਰ ਹੈ ਪਾਸ। ਪਰ ਜਿਹਨੂੰ ਤੂੰ ਤਰੁੱਠ ਕੇ ਦੇਣਾ ਉਹਨੂੰ ਸਭ ਕੁਝ ਮਿਲ ਜਾਂਦਾ। ਕਈਆਂ ਨੂੰ ਤੂੰ ਨੇੜੇ ਲੱਗਣਾ ਤੇ ਕਈਆਂ ਨੂੰ ਤੂੰ ਦੂਰ ਲੱਗਦਾ ਹੈ। ਤੁਧ ਬਾਜੋ ਥਾਂ ਕੋ ਨਾਹੀ, ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਜਾਸ। ਸਤਿਗੁਰੂ ਨੇ ਕਿਹਾ ਭਾਈ ਇਸ ਤੋਂ ਬਿਨਾਂ ਤੁਸੀਂ ਚੰਗੀ ਤਰ੍ਹਾਂ ਇਹ ਫੈਸਲਾ ਕਰਕੇ ਵੇਖ ਲਓ, ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਹੋਰ ਕੋਈ ਇਸ ਤਰ੍ਹਾਂ ਦੀ ਥਾਂ ਹੀ ਨਹੀਂ ਜਿਹਦੇ ਕੋਲੋਂ ਮੰਗੀਏ ਤੇ ਸਾਡੀ ਪੂਰੀ ਪੈ ਜਾਏ। ਕਿਉਂਕਿ ਬੰਦੇ ਤੋਂ ਮੰਗਿਆ ਕਦੀ ਪੂਰੀ ਨਹੀਂ ਪੈਂਦੀ, ਜੇ ਮੰਗਣਾ ਤੇ ਰੱਬ ਤੋਂ ਮੰਗੀਏ, ਉਹ ਜਿੱਥੇ ਪਦਾਰਥ ਦਿੰਦਾ ਹੈ ਉੱਥੇ ਮਨ ਨੂੰ ਸੰਤੋਖ ਦੀ ਦਾਤ ਵੀ ਦੇ ਦਿੰਦਾ ਹੈ। ਇਹ ਨਿਰਣਾ ਕਰਕੇ ਜੇ ਕੋਈ ਚਾਹੇ ਤੇ ਵੇਖ ਸਕਦਾ ਹੈ। ਸਭ ਤੁਧੈ ਨੂੰ ਸਲਾਹੁੰਦੇ ਦਰ ਗੁਰਮੁਖਾਂ ਨੂੰ ਪ੍ਰਗਾਸ। ਕਹਿੰਦੇ ਸਭ ਤੇਰੀ ਇਹ ਸਲਾਹਤਾ, ਤੇਰੀ ਵਡਿਆਈ, ਤੇਰੀ ਉਪਮਾ ਕਰ ਰਹੇ ਨੇ, ਪਰ ਗੁਰਮੁਖਾਂ ਨੂੰ ਇਹਦਾ ਗਿਆਨ ਹੈ, ਪ੍ਰਕਾਸ਼ ਹੈ। ਸਲੋਕ ਮਹੱਲਾ ਤੀਜਾ, ਪੰਡਿਤ ਪੜ ਪੜ ਉੱਚਾ ਕੂਕ ਦਾ ਮਾਇਆ ਮੋਹੇ ਪਿਆਰ। ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜਾ ਤਬਕਾ ਸਿਰਫ ਤੇ ਸਿਰਫ ਪੂਜਾ ਕਰਨੀ, ਪਾਠ ਕਰਨਾ, ਇਨ੍ਹਾਂ ਚੀਜ਼ਾਂ ਵਿਚ ਪੰਡਿਤ ਦਾ ਤੇ ਅਰਥ, ਭਾਵੇਂ ਕੋਈ ਮੁੱਲਾ, ਭਾਵੇਂ ਕਾਜੀ, ਕੋਈ ਪੰਡਿਤ ਮੰਦਰ ਦਾ ਤੇ ਭਾਵੇਂ ਕੋਈ ਗੁਰਦੁਆਰੇ ਵਿਚ ਗ੍ਰੰਥੀ ਕਥਾਵਾਚਕ, ਸਾਰੇ ਇਕੋ ਲਾਈਨ ਵਿਚ ਆ ਗਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੜੀ ਉੱਚੀ ਉੱਚੀ ਕੂਕਦੇ ਨੇ, ਬੜਾ ਜ਼ੋਰ ਲਾ ਲਾ ਕੇ ਪੰਡਿਤ ਬੜੀ ਉੱਚੀ ਪੜਦਾ, ਪਰ ਉਹ ਤੇ ਅੰਦਰੋਂ ਕੀ ਹੈ, ਅੰਦਰ ਦਾ ਧਿਆਨ ਮਾਇਆ ਤੇ ਟਿਕਿਆ ਹੋਇਆ। ਅੰਤਰ ਬ੍ਰਹਮ ਨਾ ਚੀਨਈ ਮਨ ਮੂਰਖ ਗਾਵਾਰ। ਕਹਿਣ ਲੱਗੇ ਉਹਦਾ ਅੰਦਰ ਧਿਆਨ ਸੁਰਤ ਜਿਹੜੀ ਹੈ ਨਾ ਬ੍ਰਹਮ ਵਿਚ ਨਹੀਂ ਹੈ, ਬਾਹਰ ਮੁਖੀ ਏ, ਮਾਇਆ ਵਿਚ ਫਸੀ ਹੋਈ ਏ, ਉਹ ਮੂਰਖ ਹੈ ਤੇ ਗਵਾਰ ਹੈ। ਦੂਜੈ ਭਾਏ ਜਗਤ ਪ੍ਰਬੋਧ ਦਾ ਨਾ ਬੂਝੈ ਵਿਚਾਰ। ਕਹਿੰਦੇ ਬਦਕਿਸਮਤੀ ਏ ਕਿ ਦੁਰਦਾ ਵਿਚ ਪੈ ਕੇ ਉਹ ਜਗਤ ਨੂੰ ਪ੍ਰਬੋਧ ਦਾ ਗਿਆਨ ਦਿੰਦਾ, ਭਾਵ ਉਪਦੇਸ਼ ਦਿੰਦਾ ਹੈ, ਤੇ ਉਹ ਵਿਚਾਰ ਨੂੰ ਨਹੀਂ ਬੁੱਝਦਾ ਵੀ ਅਸਲੀਅਤ ਕੀ ਹੈ ਤੇ ਇਹ ਉਪਦੇਸ਼ ਕਿਵੇਂ ਦੇਣਾ ਚਾਹੀਦਾ। ਅੰਦਰੋਂ ਜੁੜਿਆ ਹੋਇਆ ਨਹੀਂ, ਮਾਇਆ ਦੇ ਨਾਲ ਉਹਦਾ ਪਿਆਰ ਹੈ। ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ। ਜਨਮ ਉਹਨੇ ਆਪਣਾ ਬਿਰਥਾ ਗਵਾ ਦਿੱਤਾ ਹੈ, ਵਾਰ ਵਾਰ ਜਨਮ ਤੇ ਵਾਰ ਵਾਰ ਮੌਤ ਦਾ ਸ਼ਿਕਾਰ ਹੁੰਦਾ। ਮਹੱਲਾ ਤੀਜਾ, ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ। ਪਰ ਜਿਨ੍ਹਾਂ ਨੇ ਕੋਈ ਵੀ ਹੋਵੇ ਪੂਰੇ ਸਤਿਗੁਰੂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਏ, ਸੇਵਾ ਕੀਤੀ ਤਾਂ ਨੂੰ ਮੰਨੋ, ਗੁਰੂ ਦਾ ਹੁਕਮ ਮੰਨਿਆ, ਬਾਣੀ ਅਨੁਸਾਰ ਚੱਲਦੇ ਨੇ, ਕਹਿਣ ਲੱਗੇ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋਈ ਏ, ਇਸ ਗੱਲ ਨੂੰ ਤੁਸੀਂ ਬੁੱਝ ਕੇ ਵਿਚਾਰ ਕਰਕੇ ਦੇਖ ਸਕਦੇ ਹੋ ਉਹਨਾਂ ਦਾ ਜੀਵਨ ਕਿਵੇਂ ਦਾ ਹੈ। ਕਹਿੰਦੇ ਸਦਾ ਸ਼ਾਂਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ। ਸਦਾ ਹੀ ਉਹਨਾਂ ਦੇ ਮਨ ਵਿਚ ਟਿਕਾ ਰਹਿੰਦਾ, ਸੰਤੋਖ ਰਹਿੰਦਾ ਹੈ, ਔਰ ਮਨ ਵਿਚ ਸਦਾ ਯਾਦ ਵਸੀ ਰਹਿੰਦੀ ਵਾਹਿਗੁਰੂ ਦੀ। ਉਹਨਾਂ ਦੇ ਅੰਦਰੋਂ ਕੂਕ ਪੁਕਾਰ ਤ੍ਰਿਸ਼ਨਾ ਦੀ ਖਤਮ ਹੋ ਚੁੱਕੀ ਹੈ। ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ। ਜਿਹੜਾ ਅੰਦਰ ਮੈਲ ਨਾਲ ਭਰਿਆ ਹੋਇਆ ਆਪਾ ਸੀ, ਉਹਨੂੰ ਗੁਰੂ ਦੇ ਗਿਆਨ ਰੂਪੀ ਆਪੇ ਨੇ ਖਾ ਲਿਆ, ਅਗਿਆਨ ਨੂੰ ਗਿਆਨ ਖਾ ਗਿਆ, ਇਸ ਤਰ੍ਹਾਂ ਕਹਿ ਲਵੋ ਮਨ ਨਿਰਮਲ ਹੋ ਗਿਆ। ਅੰਦਰੋਂ ਕਹਿੰਦੇ ਗੁਰੂ ਕੇ ਸ਼ਬਦ ਦੀ ਵਿਚਾਰ ਦੁਆਰਾ ਹੈ। ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਓ ਹੇਤ ਪਿਆਰ। हे नानक सतगुरु जी कहिंदे ने जेडे गुरु शब्द विच रंगे गए ने उस संसार दी माया तो मुक्त हो गए ने ते वैगुरु दे नाल उन्हां दा बहुत ही हेत ते प्यार है पौड़ी हर की सेवा सफल है गुरमुख पावै थाए पौड़ी विच गुरु रामदास सचे पातशाह जी कृपा कर रहे ने वैगुरु दी सेवा कदी खाली नहीं जांदी सफल है नाम जपना बंदगी करनी सेवा करनी गुरु उन्हां गुरमुखां दी सेवा नूं थाए भाव अपने घर विच प्रवान कर लैंदे ने जिस हर भावै तिस गुर मिलै सो हर नाम त्याए जेड़ा वैगुरु नूं चंगा लगे ओ गुरु नूं मिल पैंदा है ते गुरु दी बख्शिश द्वारा ओ नाम दी कमाई करदा है गुर सब दी हर पाई है हर पार लंघाए गुरु के शब्द दी कमाई करके ही कोई मनुख ए वैगुरु दे दर ते प्रवान हुंदा है ते पूरा गुरु उन्हूं माया दे भवजल विचों पार लंघा लैंदा है मन हठ किन्हां न पायो पुछो होवे तां जाए पर जे कोई कवे मैं गुरु दी शरण विच पैण तो बिना ता चला जा कहन लगे उन्हूं किसे नूं मन दे हठ नाल कोई दात प्राप्त नहीं हुंदी जाके तुसी वेदां विचों भी पढ़ सकदे हो नानक हर की सेवा सो करे जिस लए हर लाए इहदे किरपा है इहदे उहदी खिच है बख्शिश है ओ गुरु दी सेवा वैगुरु दी सेवा सिर्फ ओ करदा जिन्हूं आप ला लवे सालोक महला तीजा नानक सोब सूरा वरियाम जिन विचों दुष्ट अहंकार मारिया गुरु अमरदास सचे पातशाह जी कहिंदे ने सूरमा कौन है इस जगत विच सब तो वड्डा मेन सूरमा वरियाम पूरी तरह हठ वाला पूरी दृढ़ता वाला सूरमा कौन है जिन्ने सब तो वड्डे दुष्ट दैंत नूं अंदरों हंकार नूं मार के खत्म कर दिता है गुरमुख नाम सलाहे जन्म सवारिया उस गुरमुख ने गुरु दी कृपा नाल नाम दी उस्तत करके अपना जन्म सवार लिया है आप हुआ सदा मुक्त सब कुल निस्तारिया आप ते मुक्त होया ही है उन्हें सारी कुल अपनी जेड़ी है ओदा भी निस्तारा करा लिया सोहन सच द्वार नाम प्यारिया ऐसे वैगुरु दे दर ते गुरमुख सुंदे ने जिन्हां नूं नाम दा प्यार है मन मुख मरहै अहंकार मरण बिगाड़िया पर मन मुखा ने हंकार विच फस फस के अपना मरना जिहड़ा सी ओ भी खराब कर लिया मौत भी चंगी नहीं सब बरतै हुकम क्या करहै विचारिया पर सब कहिंदे विचारे की करन ਇਹ ਉਹਦੇ ਹੁਕਮ ਦੁਆਰਾ ਹੋ ਰਿਹਾ ਆਪੋ ਦੂਜੇ ਲੱਗ ਖਸਮ ਵਿਸਾਰਿਆ ਕਹਿਣ ਲੱਗੇ ਉਹਨਾਂ ਨੇ ਉਸ ਵਾਹਿਗੁਰੂ ਤੋਂ ਆਪੋ ਦੂਜਾ ਲੱਗ ਦੂਜੀ ਭਾਵਨਾ ਵਿਚ ਲੱਗ ਕੇ ਆਪਣੇ ਆਪ ਤੋਂ ਦੂਰ ਚਲੇ ਗਏ ਨੇ ਤੇ ਖਸਮ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ ਵਿਸਾਰ ਦਿੱਤਾ ਹੈ ਨਾਨਕ ਬਿਨ ਨਾਵੇ ਸਭ ਦੁੱਖ ਸੁਖ ਵਿਸਾਰਿਆ ਇਸ ਤਰ੍ਹਾਂ ਨਾਮ ਤੋਂ ਟੁੱਟ ਕੇ ਦੁੱਖ ਹੀ ਪੱਲੇ ਪਿਆ ਤੇ ਸੁਖ ਦੂਰ ਚਲਾ ਗਿਆ ਮਹੱਲਾ ਤੀਜਾ ਗੁਰਪੂਰੈ ਹਰ ਨਾਮ ਦਿੜਾਇਆ ਤਿਨ ਵਿਚੋਂ ਭਰਮ ਚੁਕਾਇਆ ਗੁਰੂ ਅਮਰਦਾਸ ਜਿਨ੍ਹਾਂ ਨੇ ਆਪ ਭਗਤੀ ਕੀਤੀ ਆਪ ਸੇਵਾ ਕੀਤੀ ਕਹਿੰਦੇ ਪੂਰੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਨਾਮ ਦਿੜ ਕਰਾ ਦਿੱਤਾ ਜਿਹਦੇ ਨਾਲ ਅੰਦਰੋਂ ਅਗਿਆਨ ਦਾ ਹਨੇਰਾ ਭਰਮ ਜਿਹੜਾ ਚੁਕਾਇਆ ਖਤਮ ਕਰ ਦਿੱਤਾ ਹੈ ਰਾਮ ਨਾਮ ਹਰ ਕੀਰਤ ਗਾਈ ਕਲ ਚਾਨਣ ਮਗ ਦਿਖਾਇਆ ਗੁਰੂ ਦੀ ਕਿਰਪਾ ਨਾਲ ਜਦੋਂ ਉਸ ਰਮੇ ਹੋਏ ਰਾਮ ਵਾਹਿਗੁਰੂ ਦੀ ਕੀਰਤੀ ਉਸਤਤ ਗਾਈ ਉਹਦਾ ਕੀਰਤਨ ਕੀਤਾ ਤੇ ਗੁਰੂ ਨੇ ਚਾਨਣ ਕਰਕੇ ਉਹਦੇ ਘਰ ਦਾ ਮਾਰਗ ਰਸਤਾ ਦਿਖਾਇਆ ਹੈ ਹਉ ਮੈਂ ਮਾਰ ਇਕ ਲਿਵ ਲਾਗੀ ਅੰਤਰ ਨਾਮ ਸਾਇਆ ਅੰਦਰੋਂ ਜਿੱਦਣ ਹਉ ਮੈਂ ਮਰੀ ਅੰਦਰ ਖਾਲੀ ਹੋ ਗਿਆ ਤੇ ਨਾਮ ਦੀ ਲਿਵ ਉਥੇ ਇਕ ਟਿਕ ਗਿਆ ਅੰਤਰ ਨਾਮ ਨਾਮ ਅੰਦਰ ਵਸਾਇਆ ਗੁਰੂ ਨੇ ਕਿਰਪਾ ਕਰਕੇ ਅੰਦਰ ਨਾਮ ਦੀ ਦਾਤ ਟਿਕਾ ਦਿੱਤੀ ਹੈ ਗੁਰਮਤੀ ਜਮ ਜੋਹੇ ਨਾ ਸਕੈ ਸਾਚਾ ਨਾਮ ਸਮਾਇਆ। ਜਿਨ੍ਹਾਂ ਦੇ ਅੰਦਰ ਗੁਰੂ ਮਤ ਦਾ ਪ੍ਰਕਾਸ਼ ਹੋ ਗਿਆ, ਫਿਰ ਜਮ ਉਧਰ ਵੇਖ ਵੀ ਨਹੀਂ ਸਕਦੇ, ਕਿਉਂਕਿ ਉਨ੍ਹਾਂ ਦੀ ਜਿਹੜੀ ਸੁਰਤ ਹੈ ਉਹ ਸੱਚੇ ਨਾਮ ਦੇ ਵਿਚ ਟਿਕ ਚੁੱਕੀ ਏ, ਸਮਾਈ ਹੋਈ ਏ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਹੀ ਲਾਇਆ। ਸਭ ਆਪ ਹੀ ਕਰਤਾ ਵਰਤ ਰਿਹਾ, ਸਾਰੇ ਥਾਵਾਂ ਤੇ ਉਹਦਾ ਵਰਤਾਰਾ ਹੈ। ਜਿਹਨੂੰ ਚੰਗਾ ਲੱਗਦਾ ਉਹਨੂੰ ਨਾਮ ਵਿਚ ਜੋੜ ਲੈਂਦਾ। ਜਨ ਨਾਨਕ ਨਾਮ ਲਏ ਤਾਂ ਜੀਵੈ, ਬਿਨ ਨਾਵੈ ਖਿਨ ਮਰ ਜਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਜਿਹੜੇ ਇਸ ਤਰ੍ਹਾਂ ਦੇ ਗੁਰਮੁਖ ਹੁੰਦੇ ਨੇ ਉਨ੍ਹਾਂ ਦਾ ਜੀਵਨ ਨਾਮ ਬਣ ਜਾਂਦਾ ਹੈ। ਔਰ ਉਹ ਕਹਿੰਦੇ ਨੇ ਜੇ ਨਾਮ ਮਿਲੇ ਤੇ ਮੈਂ ਜਿਉਂਦਾ, ਤੇ ਨਾਮ ਤੋਂ ਬਿਨਾਂ ਤੇ ਮੈਨੂੰ ਇੰਜ ਲੱਗਦਾ ਜਿਵੇਂ ਮਰ ਗਏ, ਖਤਮ ਹੋ ਗਏ। ਪੌੜੀ ਜੋ ਮਿਲਿਆ ਹਰ ਦੀ ਮਾਨ ਸਿਉਂ, ਸੋ ਸਭਨੀ ਦੀ ਬਾਣੀ ਮਿਲਿਆ। ਦੀਵਾਨ ਕਹਿੰਦੇ ਨੇ ਆਸਰਾ, ਵੱਡੇ ਲੋਕਾਂ ਦਾ ਸਹਾਰਾ। ਕਹਿੰਦੇ ਨੇ ਜਿਹੜਾ ਵਾਹਿਗੁਰੂ ਦੇ ਦੀਵਾਨ, ਉਹਦੇ ਦੀਵਾਨ ਦੇ ਵਿਚ, ਉਹਦੇ ਆਸਰੇ, ਉਹਦੇ ਦਰਬਾਰ ਵਿਚ ਪਹੁੰਚ ਗਿਆ, ਬਾਕੀ ਦੇ ਸਾਰੇ ਦਰਬਾਰ ਉਹਦੇ ਤੋਂ ਛੋਟੇ ਨੇ। ਜਿਹਦੇ ਤੇ ਉਹਨੇ ਹੱਥ ਰੱਖ ਦਿੱਤਾ, ਬਾਕੀ ਦੇ ਉਹਦੇ ਅੱਗੇ ਕੋਈ ਰੁਕਾਵਟ ਨਹੀਂ ਪਾਉਂਦਾ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੂੰਹ ਡਿੱਠੇ ਸਭ ਪਾਪੀ ਤਰਿਆ। ਉਹਦੇ ਵਿਚ ਫਿਰ ਇੰਨੀ ਬਰਕਤ ਆ ਜਾਂਦੀ, ਜਿੱਥੇ ਵੀ ਜਾਏ ਉਥੇ ਸੁਰਖਰੂ ਖੁੱਲਾ ਆਜ਼ਾਦ ਏ, ਉਹਨੂੰ ਕੋਈ ਨਹੀਂ ਰੋਕ ਸਕਦਾ। ਕਹਿਣ ਲੱਗੇ ਉਹਦਾ ਮੂੰਹ ਵੇਖਣ ਦੇ ਨਾਲ, ਉਹਦੇ ਦਰਸ਼ਨ ਕਰਨ ਦੇ ਨਾਲ ਪਾਪੀ ਵੀ ਤਰ ਗਏ। ਉਸ ਅੰਤਰ ਨਾਮ ਨਿਧਾਨ ਹੈ, ਨਾਮ ਪਰਵਰਿਆ। ਉਹਦੇ ਅੰਦਰ ਨਾਮ ਦਾ ਖਜ਼ਾਨਾ ਟਿਕਿਆ ਹੋਇਆ, ਤੇ ਨਾਮ ਹੀ ਉਹਦੇ ਚੌਵਾਂ ਪਾਸੇ ਪਰਵਾਰਿਆ ਹੋਇਆ, ਉਹਦੇ ਚੌਵਾਂ ਪਾਸੇ ਨਾਮ ਦੀ ਦਾਤ ਦਾ ਓਰਾ ਹੈ। ਨਾਉ ਪੂਜੀਐ ਨਾਉ ਮੰਨੀਐ, ਨਾਏ ਕਿਲ ਵਿਖ ਸਭ ਹਿਰਿਆ। ਨਾਮ ਕਰਕੇ ਉਹਦੀ ਪੂਜਾ ਹੁੰਦੀ ਹੈ, ਨਾਮ ਕਰਕੇ ਲੋਕ ਉਹਨੂੰ ਮੰਨਦੇ ਨੇ, ਤੇ ਨਾਮ ਨੇ ਉਹਦੇ ਕਿਲ ਵਿਖ ਹਿਰਿਆ ਸਾਰੇ ਪਾਪ ਆਦਿਕ ਜਿਹੜੇ ਸਨ ਉਹਨਾਂ ਨੂੰ ਨਸ਼ਟ ਕਰ ਦਿੱਤਾ। ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ, ਸੇ ਅਸਥਿਰ ਜਗ ਰਹਿਆ। ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਇੱਕ ਮਨ ਇੱਕ ਚਿੱਤ ਹੋ ਕੇ ਧਿਆਇਆ, ਉਹ ਅਸਥਿਤ ਹੋ ਗਏ, ਟਿਕ ਗਏ, ਡੋਲਦੇ ਨਹੀਂ, ਉਹ ਜਗਤ ਵਿਚ ਸਦਾ ਲਈ ਅਸਥਿਤ ਹੋਏ ਨੇ। ਸਲੋਕ ਮਹੱਲਾ ਤੀਜਾ, ਆਤਮਾ ਦੇ ਉਹ ਪੂਜੀਐ, ਗੁਰ ਕੈ ਸਹਿਜ ਸੁਭਾਏ। ਕਿਹਦੀ ਪੂਜਾ ਕਰਨੀ ਚਾਹੀਦੀ? ਆਤਮਾ ਦੇ ਉਹ। ਆਤਮਾ ਦੇ ਉਹ ਕੌਣ ਏ? ਪਰਮਾਤਮਾ। ਵੈਸੇ ਜਿਹੜੀ ਸਾਡੇ ਅੰਦਰ ਆਤਮਾ ਹੈ, ਇਹ ਵੀ ਉਹਦਾ ਹੀ ਇੱਕ ਅੰਸ਼ ਹੈ, ਇਹਦੇ ਰਾਹੀਂ ਅਸੀਂ ਉਹਦੇ ਤੱਕ ਜਾ ਸਕਦੇ ਹਾਂ। ਜਿੰਨਾ ਚਿਰ ਅਸੀਂ ਆਪਣੀ ਆਤਮਾ ਤੱਕ ਨਹੀਂ ਜਾਂਦੇ, ਪਰਮਾਤਮਾ ਤੱਕ ਜਾਣ ਦਾ ਕੋਈ ਰਸਤਾ ਨਹੀਂ। ਇਸ ਕਰਕੇ ਆਤਮਦੇਵ ਦੀ ਪੂਜਾ ਕਹੀ ਹੈ ਕਿ ਆਪਣੇ ਆਪ ਦੀ ਪੂਜਾ ਕਰੋ। ਤੁਸੀਂ ਕਹੋਗੇ ਆਪਣੇ ਆਪ ਦੀ ਪੂਜਾ ਕਿਉਂ ਕਰੀ? ਹੰਕਾਰ ਦੀ ਨਹੀਂ, ਆਤਮਾ ਦੀ। ਤਾਂ ਹੀ ਸਾਹਿਬ ਨੇ ਸੁਖਮਣੀ ਸਾਹਿਬ ਵਿਚ ਕਿਹਾ, ਆਪਸ ਕਹੋ ਆਪੇ ਆਦੇਸ਼, ਤਿਉ ਗੁਣ ਕਾ ਨਾਹੀ ਪ੍ਰਵੇਸ਼। ਗੁਰੂ ਤੋਂ ਮਤ ਲੈ ਕੇ ਸਹਿਜ ਸੁਭਾਏ, ਜਿਨ੍ਹਾਂ ਨੇ ਆਤਮ ਦੀ ਪੂਜਾ ਕੀਤੀ, ਆਪਣੇ ਆਪੇ ਨੂੰ ਵੇਖਿਆ। ਕਹਿੰਦੇ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ। ਇਸ ਤਰ੍ਹਾਂ ਇੱਕ ਆਤਮਾ, ਯਾਨੀ ਕਿ ਜਿਹੜੀ ਸਾਡੀ ਆਤਮਾ ਹੈ, ਉਹਨੂੰ ਪਰਮਾਤਮਾ ਦੀ ਪ੍ਰਤੀਤ ਹੋ ਆਉਂਦੀ ਹੈ, ਪਰਮਾਤਮਾ ਨਾਲ ਉਹ ਜੁੜ ਜਾਂਦਾ। ਕਹਿੰਦੇ ਘਰ ਹੀ ਪਰਚਾ ਪਾਏ, ਆਪਣੇ ਹਿਰਦੇ ਦੇ ਅੰਦਰ ਹੀ ਪਰਚਾ ਪੈ ਗਿਆ, ਅੰਦਰ ਹੀ ਜੋੜ ਮਿਲ ਗਿਆ। ਆਤਮਾ ਅਡੋਲ ਨਾ ਡੋਲਈ, ਗੁਰ ਕੈ ਭਾਏ ਸੁਭਾਏ। ਹੁਣ ਆਤਮਾ ਸਦਾ ਸਥਿਤ ਹੈ, ਨਾ ਆਉਂਦੀ ਏ ਨਾ ਜਾਂਦੀ ਏ, ਨਾ ਉਥੇ ਦੁੱਖ ਏ ਨਾ ਸੁਖ ਏ, ਉਹ ਸਦਾ ਆਨੰਦ ਹੈ, ਅਡੋਲ ਰਹਿੰਦੀ ਏ। ਗੁਰੂ ਕੇ ਸਹਿਜ ਸੁਭਾਏ ਅੰਦਰ ਟਿਕਾ ਆ ਗਿਆ।
ਗੁਰ ਬਿਨ ਸਹਿਜ ਨਾ ਆਵਈ, ਲੋਭ ਮੈਲ ਨਾ ਵਿਚੋਂ ਜਾਏ।
ਪਰ ਜਿਨ੍ਹਾਂ ਦੇ ਅੰਤਿਸ਼ਕਰਨ ਦੇ ਵਿਚ ਲੋਭ ਦੀ ਮੈਲ ਏ, ਉਹ ਗੁਰੂ ਤੋਂ ਬਿਨਾਂ ਜਾਂਦੀ ਨਹੀਂ, ਤੇ ਨਾ ਅੰਦਰ ਸਹਿਜ ਅਵਸਥਾ, ਟਿਕਾ ਦੀ ਅਵਸਥਾ ਪੈਦਾ ਹੁੰਦੀ ਏ। ਕਹਿਣ ਲੱਗੇ ਦੂਜੇ ਭਾਏ ਵਿਚ ਮਨੁੱਖ ਕਦੀ ਵੀ ਧਰਮ ਦੇ ਮਾਰਗ ਤੇ ਕਾਮਯਾਬ ਨਹੀਂ ਹੋ ਸਕਦਾ।
ਮਹਾਰਾਜ ਕਹਿੰਦੇ ਖਿਨ ਪਲ ਹਰ ਨਾਮ ਮਨ ਵਸੈ। ਇਕ ਖਿਨ ਪਲ ਵਾਸਤੇ ਵੀ ਜਿਵੇਂ ਨਾਮ ਮਨ ਵਿਚ ਵਸ ਜਾਏ ਤਾਂ ਇਉਂ ਸਮਝੋ ਸਭ 68 ਤੀਰਥ ਨਹਾਏ, ਕਹਿੰਦੇ ਸਾਰੇ ਤੀਰਥਾਂ ਦਾ ਇਸ਼ਨਾਨ ਉਸਨੇ ਕਰ ਲਿਆ, ਭਾਵ ਜਿੰਨੇ ਵੀ ਪੁੰਨ ਕਰਮ ਨੇ ਉਸ ਨਾਮ ਦੇ ਵਿਚ ਆ ਜਾਂਦੇ ਨੇ। ਸੱਚੇ ਮਹਿਲ ਨਾ ਲੱਗਾਈ, ਜਿਨ੍ਹਾਂ ਦੇ ਅੰਦਰ ਜੀਵਨ ਵਿਚ ਸੱਚਾ ਨਾਮ ਵਸ ਗਿਆ, ਪਰਤ ਕਿ ਉਹਨਾਂ ਨੂੰ ਲੋਭ ਦੀ ਵਿਕਾਰਾਂ ਦੀ ਮਹਿਲ ਨਹੀਂ ਲੱਗਦੀ। ਮਲ ਲਾਗੈ ਦੂਜੈ ਭਾਏ, ਅਸਲ ਵਿਚ ਵਿਕਾਰਾਂ ਦੀ ਮਹਿਲ ਉਦੋਂ ਲੱਗਦੀ ਏ ਜਦੋਂ ਮਨੁੱਖ ਦਾ ਮਨ ਡਬਲ ਮਾਇੰਡ ਹੁੰਦਾ, ਦੁਬਧਾ ਦੇ ਵਿਚ ਦੂਸਰੀ ਦਵੈਤ ਭਾਵਨਾ ਵਿਚ ਹੁੰਦਾ ਹੈ।
ਧੋਤੀ ਮੂਲ ਨਾ ਉਤਰੈ ਜੇ 68 ਤੀਰਥ ਨਹਾਏ। ਕੋਈ ਵੀ ਮਨੁੱਖ ਉਸ ਅੰਦਰ ਦੇ ਮਨ ਦੀ ਲੋਭ ਦੀ ਮੈਲ ਨੂੰ ਝੂਠ ਨੂੰ ਲਾਉਣ ਵਾਸਤੇ ਭਾਵੇਂ 68 ਤੀਰਥਾਂ ਤੇ ਇਸ਼ਨਾਨ ਕਰੇ, ਉਹ ਮੈਲ ਜਿਹੜੀ ਮੂਲੋਂ ਨਹੀਂ ਧੋਤੀ ਜਾ ਸਕਦੀ। ਮਨ ਮੁਖ ਕਰਮ ਕਰੇ ਅਹੰਕਾਰੀ, ਸਭ ਦੁਖੋ ਦੁਖ ਕਮਾਏ। ਇਸ ਤਰ੍ਹਾਂ ਮਨ ਮੁਖ ਹੰਕਾਰ ਵਿਚ ਜੇ ਸੰਸਾਰਕ ਕਰਮ ਕਰਦਾ ਹੈ ਉਥੇ ਵੀ ਹੰਕਾਰ, ਜੇ ਧਰਮ ਦੇ ਕੰਮ ਕਰਦਾ ਹੈ ਉਥੇ ਵੀ ਹੰਕਾਰ, ਜਿਹਦੇ ਕਰਕੇ ਕਰਮ ਉਹਨੂੰ ਦੁੱਖ ਦਿੰਦੇ ਨੇ ਤੇ ਹੋਰ ਦੁੱਖ ਉਹ ਕਮਾਈ ਜਾਂਦਾ ਹੈ। ਨਾਨਕ ਮੈਲਾ ਉਜਲ ਤਾਂ ਥੀਐ ਜਾਂ ਸਤਿਗੁਰ ਮਾਹੇ ਸਮਾਏ। ਪਰ ਇਹ ਮੈਲਾ ਮਨ ਜਿਹੜਾ ਲੋਭ ਨਾਲ ਮੈਲਾ ਹੋ ਚੁੱਕਾ ਹੈ ਤਾਂ ਉਜਲ ਭਾਵ ਪ੍ਰਕਾਸ਼ਿਤ ਹੋ ਸਕਦਾ ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵਿਚ ਨਾਮ ਵਿਚ ਸਮਾ ਜਾਏ। ਮਹੱਲਾ ਤੀਜਾ, ਮਨ ਮੁਖ ਲੋਕ ਸਮਝਾਈ ਹੈ ਕਦੋਂ ਸਮਝਾਇਆ ਜਾਏ। ਕਹਿੰਦੇ ਇਹ ਕੁਦਰਤ ਦਾ ਨਿਯਮ ਵੀ ਹੈ ਕਿ ਜਿਹੜਾ ਮਨਮੁਖ ਮਨ ਦੇ ਆਖੇ ਲੱਗ ਕੇ ਬਹੁਤਾ ਗਰਾਵਟ ਵਿਚ ਚਲਾ ਜਾਏ, ਭਾਵੇਂ ਕਿੰਨੇ ਲੋਕ ਉਹਨੂੰ ਸਮਝਾਈ ਜਾਣ, ਉਹ ਕਦੀ ਸਮਝਾਇਆ ਨਹੀਂ ਜਾ ਸਕਦਾ। ਜੋ ਸ਼ੈਤਾਨ ਬੰਝਾਇਆ ਸੇ ਕਿਤ ਫੇਰੈ ਚਿੱਤ, ਮਨ ਮੁਖ ਰਲਾਇਆ ਨਾ ਰਲੈ ਪਈਐ ਕਿਰਤ ਫਿਰਾਏ। ਮਨ ਮੁਖ ਨੂੰ ਕਦੀ ਜਿੰਨਾ ਮਰਜ਼ੀ ਨਾਲ ਰਲਾਓ ਵੀ ਤੂੰ ਸੱਚੇ ਮਾਰਗ ਤੇ ਤੁਰ, ਇਸ ਪਾਸੇ ਆ, ਗੁਰੂ ਦੀ ਮਤ ਲੈ ਕਹਿਣ ਲੱਗੇ, ਪਰ ਉਹਦੇ ਪੁਰਾਣੇ ਕੀਤੇ ਹੋਏ ਕਰਮਾਂ ਦੀ ਜਿਹੜੀ ਕਿਰਤ ਅੰਦਰ ਲੇਖਾ ਹੈ ਨਾ, ਉਹ ਪਲਟ ਪਲਟ ਕੇ ਉਹਨੂੰ ਉਧਰ ਖਿੱਚ ਕੇ ਲੈ ਜਾਂਦੀ ਹੈ। ਕਹਿੰਦੇ ਲਿਵ ਧਾਤ ਦੁਇਰਾ ਹੈ ਹੁਕਮੀ ਕਰਮ ਕਮਾਏ। ਲਿਵ ਦਾ ਅਰਥ ਹੈ ਗੁਰੂ ਵਾਲੇ ਪਾਸੇ ਮਨ ਜੁੜ ਜਾਣਾ, ਧਾਤ ਦਾ ਅਰਥ ਹੈ ਭੱਜਣਾ, ਤੇ ਇੱਕ ਦੂਸਰਾ ਰਾਹ ਹੈ ਮਾਇਆ ਦਾ। ਇਹ ਦੋ ਰਾਹ ਨੇ ਤੇ ਹੁਕਮ ਵਿਚ ਮਨੁੱਖ ਕਾਰ ਕਮਾਉਂਦਾ ਹੈ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਗੁਰਮੁਖਾਂ ਨੇ ਗੁਰੂ ਕੇ ਸ਼ਬਦ ਦੀ ਕਸਵੱਟੀ ਤੇ ਲਾ ਕੇ ਇਸ ਮਨ ਨੂੰ ਗੁਰਬਾਣੀ ਨਾਲ ਨਿਤਨੇਮ ਦੇ ਨਾਲ ਇਹਨੂੰ ਮਾਰਿਆ, ਭਾਵ ਸ਼ੁੱਧ ਕਰ ਲਿਆ ਹੈ। ਮਨ ਹੀ ਨਾਲ ਝਗੜਾ ਮਨ ਹੀ ਨਾਲ ਸਤ ਮਨ ਹੀ ਮੰਜ ਸਮਾਏ। ਗੁਰਮੁਖ ਕੀ ਕਰਦੇ ਨੇ, ਮਨ ਨਾਲ ਹੀ ਝਗੜਾ ਕਰਦੇ ਨੇ ਤੇ ਮਨ ਨਾਲ ਸਲਾਹ ਕਰਦੇ ਨੇ। ਜੇ ਗਲਤ ਰਾਹ ਤੇ ਜਾਂਦਾ ਹੈ ਫਿਰ ਉਹਨੂੰ ਰੋਕਦੇ ਨੇ, ਝਗੜਾ। ਜੇ ਮਨ ਥੋੜਾ ਜਿਹਾ ਟਿਕਦਾ ਫਿਰ ਇਹਦੀ ਸਲਾਹ ਲੈ ਲੈਂਦੇ ਨੇ, ਇਹਦੇ ਨਾਲ ਤੁਰਦੇ ਨੇ। ਸਾਹਿਬ ਕਹਿੰਦੇ ਤੇ ਮਨ ਦੇ ਵਿੱਚ ਹੀ ਰਾਹ ਜਾਂਦਾ ਜਿਹੜਾ ਆਤਮਾ ਨੂੰ ਜਾਂਦਾ, ਫਿਰ ਉਥੇ ਸਮਾਉਂਦੇ ਨੇ। ਇਸ ਤਰ੍ਹਾਂ ਮਨ ਜੋ ਇੱਛੇ ਸੂਲ ਹੈ ਸੱਚਾ ਸ਼ਬਦ ਸੁਭਾਏ। ਇਸ ਤਰ੍ਹਾਂ ਗੁਰੂ ਕੇ ਸ਼ਬਦ ਸੁਭਾਅ ਦੇ ਵਿਚ ਟਿਕਿਆ, ਇਸ ਤਰ੍ਹਾਂ ਜਿਹੜਾ ਗੁਰਮੁਖ ਹੈ ਉਹਦਾ ਮਨ ਨਾਮ ਦੀ ਦਾਤ ਜੋ ਮਨ ਇੱਛਿਤ ਫਲ ਹੈ ਉਹਨੂੰ ਪ੍ਰਾਪਤ ਕਰ ਲੈਂਦਾ ਹੈ। ਅੰਮ੍ਰਿਤ ਨਾਮ ਸਦ ਪੁੰਚੀ ਹੈ ਗੁਰਮੁਖ ਕਾਰ ਕਮਾਏ। ਇਸ ਤਰ੍ਹਾਂ ਭਾਈ ਜੇ ਕੋਈ ਗੁਰਮੁਖ ਬਣ ਕੇ ਗੁਰੂ ਦੇ ਦੱਸੇ ਮਾਰਗ ਦੀ ਕਾਰ ਦੀ ਕਮਾਈ ਕਰੇ ਤੇ ਉਹ ਆਪਣੇ ਜੀਵਨ ਦੇ ਵਿਚੋਂ ਨਾਮ ਅੰਮ੍ਰਿਤ ਦੀ ਕਮਾਈ ਨੂੰ ਸਦਾ ਪੁੰਚਦਾ ਭੋਗਦਾ ਹੈ। ਬਿਨ ਮਨੈ ਜੇ ਹੋਰੀ ਨਾਲ ਲੂਜਣਾ ਜਾਸੀ ਜਨਮ ਗਵਾਏ। ਪਰ ਆਪਣੇ ਮਨ ਨੂੰ ਤੇ ਸਮਝਾਉਣਾ ਨਹੀਂ, ਹੋਰ ਸਾਰਿਆਂ ਨੂੰ ਲੁੱਝਣਾ, ਸਾਰਿਆਂ ਨੂੰ ਸਿੱਖਿਆ ਦੇਣੀ ਜੀ ਆਹ ਕਰੋ ਕਹਿੰਦੇ ਤੇ ਐਵੇਂ ਖੱਪਣਾ ਲੁੱਝਣਾ ਹੀ ਆਪਣਾ ਜਨਮ ਗਵਾਉਣ ਵਾਲੀ ਗੱਲ ਹੈ। ਮਨ ਮੁਖੀ ਮਨ ਹੱਠ ਹਾਰਿਆ ਕੂੜ ਕੁਸਤ ਕਮਾਏ। ਮਨ ਮੁਖਾਂ ਨੇ ਮਨ ਦੇ ਹੰਕਾਰ ਵਿਚ ਆ ਕੇ ਆਪਣੀ ਜੀਵਨ ਦੀ ਬਾਜੀ ਨੂੰ ਹਾਰ ਲਿਆ। ਕਹਿੰਦੇ ਉਹ ਕੂੜ ਤੇ ਕੁਸਤ ਮੂੰਹ ਕਮਾਏ, ਸਦਾ ਝੂਠ ਬੋਲਦੇ ਨੇ, ਝੂਠ ਹੀ ਕਮਾਉਂਦੇ ਨੇ। ਗੁਰ ਪ੍ਰਸਾਦੀ ਮਨ ਜਿਣੈ ਹਰ ਸੇ ਤੀ ਨਿਵ ਲਾਏ। ਪਰ ਜਿਹੜੇ ਗੁਰਮੁਖ ਨੇ ਉਹ ਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤ ਲੈਂਦੇ ਨੇ ਔਰ ਸਦਾ ਹੀ ਵਾਹਿਗੁਰੂ ਦੇ ਨਾਮ ਵਿਚ ਉਨ੍ਹਾਂ ਦੀ ਲਿਵ ਲੱਗੀ ਰਹਿੰਦੀ ਹੈ। ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ। ਇਸ ਤਰ੍ਹਾਂ ਗੁਰਮੁਖ ਸੱਚ ਦੀ ਕਮਾਈ ਕਰਦੇ ਨੇ, ਸੱਚ ਬੋਲਦੇ ਨੇ, ਸੱਚ ਨਾਲ ਪਿਆਰ ਕਰਦੇ ਨੇ, ਪਰ ਮਨਮੁਖ ਝੂਠ ਨਾਲ ਸਨੇਹ ਕਰਨ ਕਰਕੇ ਭਟਕਦੇ ਰਹਿੰਦੇ, ਆਉਂਦੇ ਜਾਂਦੇ ਰਹਿੰਦੇ ਹਨ। ਪੌੜੀ ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ। ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ, ਹੇ ਗੁਰੂ ਕੇ ਪਿਆਰੇ ਗੁਰਸਿੱਖੋ ਸੰਤ ਜਨੋ, ਆਓ ਵਾਹਿਗੁਰੂ ਦੀ ਇੱਕ ਸਾਖੀ, ਉਹਦੀ ਇੱਕ ਗੱਲ ਮੈਂ ਤੁਹਾਨੂੰ ਸਤਿਗੁਰੂ ਦੀ ਇੱਕ ਗੱਲ ਸੁਣਾ ਦਿਆਂ। ਕਹਿੰਦੇ, ਜਿਸ ਧੁਰ ਭਾਗ ਹੋਵੇ ਮੁਖ ਮਸਤਕ, ਤਿੰਨ ਜਨ ਲੈ ਹਿਰਦੈ ਰਾਖੀ। ਜਿਸ ਬੰਦੇ ਦੇ ਅੰਦਰ ਭਾਗਾਂ ਦਾ ਭਾਂਡਾ ਬਣ ਜਾਏ, ਥਾਂ ਬਣ ਜਾਏ, ਮਸਤਕ ਦੇ ਉੱਤੇ ਲੇਖ ਲਿਖਿਆ ਹੋਵੇ, ਉਨ੍ਹਾਂ ਨੇ ਗੁਰੂ ਦੀ ਇਸ ਸਿੱਖਿਆ, ਗੁਰੂ ਕੀ ਬਾਣੀ, ਗੁਰੂ ਕੀ ਸਾਖੀ ਨੂੰ ਆਪਣੇ ਹਿਰਦੇ ਦੇ ਵਿਚ ਟਿਕਾ ਲਿਆ ਹੈ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ, ਗੁਰ ਬਚਨੀ ਸਹਿਜੇ ਚਾਖੀ। ਉਨ੍ਹਾਂ ਨੇ ਇਸ ਹਿਰਦੇ ਵਿਚ ਰੱਖੀ ਹੋਈ ਗੁਰਬਾਣੀ ਦੁਆਰਾ ਉੱਤਮ ਤੇ ਸ੍ਰੇਸ਼ਟ ਕਥਾ ਨੂੰ ਜਾਣ ਲਿਆ। ਗੁਰੂ ਕੇ ਬਚਨਾਂ ਦੁਆਰਾ ਇਸ ਅੰਮ੍ਰਿਤ ਰੂਪ ਸਾਖੀ ਕਥਾ ਨੂੰ ਉਨ੍ਹਾਂ ਨੇ ਸਹਿਜੇ ਹੀ ਚਖਿਆ ਹੈ। ਤੈ ਭਇਆ ਪਰਗਾਸ ਮਿਟਿਆ ਅੰਧਿਆਰਾ, ਜਿਉ ਸੂਰਜ ਰਹਿਣ ਕੇ ਰਾਖੀ। ਜਿੱਥੇ ਇਹ ਨਾਮ ਦੀ ਕਥਾ ਹੋਵੇ, ਗੁਰੂ ਕੀ ਬਾਣੀ ਦੀ ਵਿਚਾਰ ਹੋਵੇ, ਉਥੇ ਅਗਿਆਨ ਭਰਮਾਂ ਦਾ ਹਨੇਰਾ ਜਿਹੜਾ ਮਿਟ ਗਿਆ ਤੇ ਪ੍ਰਕਾਸ਼ ਹੋ ਗਿਆ, ਜਿਵੇਂ ਸੂਰਜ ਦੇ ਚੜ੍ਹਦਿਆਂ ਸਾਰ ਜਿਹੜੀ ਰਾਤ ਹੈ ਕਿਰਾਖੀ ਖਤਮ ਹੋ ਜਾਂਦੀ ਹੈ। ਅਦਿਸ਼ਟ ਅਗੋਚਰ ਅਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਸਾਹਿਬ ਜੀ ਨੇ ਇੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਜਿਹੜਾ ਵਾਹਿਗੁਰੂ ਅਦ੍ਰਿਸ਼ਟ ਕਦੀ ਕਿਸੇ ਨੂੰ ਦਿਸਿਆ ਨਹੀਂ, ਅਗੋਚਰ ਜਿਹੜਾ ਇਨ੍ਹਾਂ ਗਿਆਨ ਇੰਦਰਿਆਂ ਦੇ ਨਾਲ ਨਾ ਸੁਣਿਆ ਗਿਆ ਨਾ ਵੇਖਿਆ ਗਿਆ, ਅਲਖ ਨਾ ਜਿਹਨੂੰ ਕਹਿੰਦੇ ਕੋਈ ਵੇਖ ਸਕਦਾ, ਨਿਰੰਜਨ ਜੋ ਮਾਇਆ ਤੋਂ ਰਹਿਤ ਹੈ। ਕਹਿਣ ਲੱਗੇ ਗੁਰੂ ਦੀ ਦਿੱਤੀ ਹੋਈ ਅੱਖ ਦੇ ਦੁਆਰਾ ਗੁਰਮੁਖ ਨੇ ਆਪਣੀ ਅੱਖ ਨਾਲ ਐਸੇ ਨਾ ਦਿਸਣ ਵਾਲੇ ਉਸ ਵਾਹਿਗੁਰੂ ਦੇ ਦੀਦਾਰ ਕੀਤੇ ਨੇ। ਸਲੋਕ ਮਹੱਲਾ ਤੀਜਾ, ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖ ਲਾਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਗੁਰੂ ਕੇ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੇ ਹੁਕਮ ਵਿਚ ਜੀਵਨ ਬਿਤਾ ਰਹੇ ਨੇ, ਗੁਰੂ ਕੀ ਸੇਵਾ ਵਿਚ ਜੀਵਨ ਬਿਤਾਉਂਦੇ ਨੇ, ਉਨ੍ਹਾਂ ਨੇ ਆਪਣਾ ਸਿਰ ਲੇਖੇ ਵਿਚ ਆਪਣਾ ਜੀਵਨ ਲੇਖੇ ਵਿਚ ਲਾ ਲਿਆ ਹੈ। ਵਿਚੋਂ ਆਪ ਗਵਾਹੇ ਕਹਿ ਰਹਿਣ ਸੱਚ ਲਿਵ ਲਾਏ। ਉਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਛੱਡ ਦਿੱਤਾ, ਗਵਾ ਦਿੱਤਾ ਹੈ ਤੇ ਸੱਚ ਵਿਚ ਲਿਵ ਲਾਈ ਹੋਈ ਹੈ। ਸਤਿਗੁਰ ਜਿਨੀ ਨਾ ਸੇਵਿਓ, ਇਨ੍ਹਾਂ ਬਿਰਥਾ ਜਨਮ ਗਵਾਏ। ਪਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਹੀਂ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਜੀਵਨ ਨਹੀਂ ਜੀਵਿਆ, ਕਹਿਣ ਲੱਗੇ ਉਨ੍ਹਾਂ ਨੇ ਆਪਣਾ ਜੀਵਨ ਵਿਅਰਥ ਵਿਚ ਹੀ ਗੁਆ ਲਿਆ ਹੈ। ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਿਛੂ ਨ ਜਾਏ। ਇਹ ਸ੍ਰਿਸ਼ਟੀ ਵਿਚ ਕੀ ਵਰਤ ਰਿਹਾ, ਇਹ ਵਾਹਿਗੁਰੂ ਦੀ ਮਰਜ਼ੀ ਅਨੁਸਾਰ ਚੱਲ ਰਿਹਾ, ਇਹਦੇ ਬਾਣੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਮਹੱਲਾ ਤੀਜਾ, ਮਨ ਨੂੰ ਵੇਕਾਰੀ ਵਿਹੜਿਆ, ਵੇਕਾਰਾਂ ਕਰਮ ਕਮਾਏ। ਵਿਹੜਿਆ ਸ਼ਬਦ ਜਿਹੜਾ ਉਹਦਾ ਮਤਲਬ ਹੈ ਜਦੋਂ ਕੋਈ ਬੰਦਾ ਚੌਵਾਂ ਪਾਸਿਓਂ ਦੁਸ਼ਮਣਾਂ ਵਿਚ ਘੇਰਿਆ ਜਾਏ, ਮਨ ਵਿਕਾਰਾਂ ਦੇ ਵਿਚ ਵਿਹੜਿਆ ਹੋਇਆ, ਚੌਵਾਂ ਪਾਸਿਓਂ ਘੇਰਿਆ, ਤੇ ਉਸ ਵਿਹੜੇ ਹੋਣ ਕਰਕੇ ਫਿਰ ਉਹ ਕਰਮ ਜਿਹੜੇ ਨੇ ਪਾਪਾਂ ਦੇ ਕਮਾਈ ਜਾਂਦਾ। ਦੂਜਾ ਭਾਏ ਅਗਿਆਨੀ ਪੂਜਤੇ, ਦਰਗਹਿ ਮਿਲੈ ਸਜਾਏ। ਇਸ ਤਰ੍ਹਾਂ ਮਨ ਤੇ ਸੰਸਾਰ ਵਿਚ ਫਸਿਆ ਹੋਇਆ ਤੇ ਪੂਜਾ ਕਹਿੰਦੇ ਰੱਬ ਦੀ ਕਰੀ ਜਾਂਦੇ ਨੇ, ਇਸ ਤਰ੍ਹਾਂ ਅਗਿਆਨੀ ਦੂਜੇ ਭਾਏ ਵਿਚ ਪੂਜਦੇ ਨੇ, ਦਰਗਾਹ ਵਿਚ ਸਜ਼ਾ ਮਿਲਦੀ ਹੈ। ਆਤਮ ਦੇਹੂ ਪੂਜੀਐ, ਬਿਨ ਸਤਿਗੁਰ ਬੂਝ ਨ ਪਾਏ। ਪਰ ਪੂਜਾ ਕਰਨੀ ਚਾਹੀਦੀ ਹੈ ਆਤਮ ਦੇਹੂ ਦੀ। ਆਤਮ ਦੇਹੂ ਦਾ ਮਤਲਬ ਆਪਣੇ ਆਪੇ ਨੂੰ, ਆਤਮਾ ਨੂੰ ਸ਼ੁੱਧ ਕਰਨਾ ਚਾਹੀਦਾ, ਪਾਪਾਂ ਵਿਕਾਰਾਂ ਤੋਂ ਪਵਿੱਤਰ ਕਰਨਾ ਚਾਹੀਦਾ, ਉੱਚਾ ਕਰਨਾ ਚਾਹੀਦਾ। ਪਰ ਇਹ ਗਿਆਨ ਦੀ ਬੂਝ ਜਿਹੜੀ ਇਹ ਵੀ ਸਤਿਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਜਬ ਤਬ ਸੰਜਮ ਭਾਣਾ ਸਤਿਗੁਰੂ ਕਾ, ਕਰਮੀ ਪੱਲੇ ਪਾਏ। ਜੇ ਗੁਰੂ ਕਿਰਪਾ ਕਰੇ, ਜੇ ਸਤਿਗੁਰੂ ਰਹਿਮਤ ਕਰਦਾ ਤੇ ਜਪ ਤਪ ਤੇ ਸੰਜਮ ਇਹ ਗੁਰੂ ਦੇ ਹੁਕਮ ਵਿਚ ਸਾਰਾ ਕੁਝ ਆ ਜਾਂਦਾ। ਤੇ ਗੁਰੂ ਨੇ ਕਿਹਾ ਭਾਈ ਜਪੋ, ਤਪ ਦਾ ਮਤਲਬ ਮਨ ਨੂੰ ਗੁਰੂ ਚਰਨਾਂ ਨਾਲ ਜੋੜੋ, ਸੰਜਮ ਦਾ ਮਤਲਬ ਮਰਿਆਦਾ ਵਿਚ ਰਹਿਣਾ, ਇਹ ਕਰਮੀ ਗੁਰੂ ਦੀ ਬਖਸ਼ਿਸ਼ ਨਾਲ ਪੱਲੇ ਵਿਚ ਪੈਂਦਾ ਹੈ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ। ਸੇਵਾ ਕਾਹਦੇ ਨਾਲ ਕਰਨੀ? ਸੁਰਤ ਨਾਲ। ਸੁਰਤ ਨਾਲ ਧਿਆਨ ਲਾ ਕੇ ਨਾਮ ਜਪਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਪਰ ਜਿਹੜਾ ਥਾਂ ਪਾਉਣਾ ਹੈ, ਲੇਖੇ ਵਿਚ ਪਾਉਣਾ, ਇਹ ਉਹਦੀ ਕਿਰਪਾ ਨਾਲ ਹੋਏਗਾ। ਪੌੜੀ, ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਹੇ ਮੇਰੇ ਮਨਾ, ਦਿਨ ਰਾਤ ਤੂੰ ਨਾਮ ਜਪਿਆ ਕਰ ਉਸ ਵਾਹਿਗੁਰੂ ਦਾ, ਜਿਹਨੂੰ ਜਪਣ ਦੇ ਨਾਲ ਤੈਨੂੰ ਸਦਾ ਦਿਨ ਰਾਤ ਸੁਖ ਆਨੰਦ ਦੀ ਪ੍ਰਾਪਤੀ ਹੋਵੇਗੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹੇ ਮੇਰੇ ਮਨਾ, ਤੂੰ ਦਿਨ ਰਾਤ ਜਦੋਂ ਉਸ ਵਾਹਿਗੁਰੂ ਦਾ ਨਾਮ ਜਪੇਗਾ, ਉਹਦਾ ਸਿਮਰਨ ਕਰਨ ਦੇ ਨਾਲ ਜਿਹੜੇ ਤੇਰੇ ਪੁਰਾਣੇ ਪਾਪ ਨੇ, ਕਰਮ ਨੇ, ਉਹ ਲੈ ਜਾਣਗੇ, ਖਤਮ ਹੋ ਜਾਣਗੇ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ। ਹੇ ਮੇਰੇ ਮਨਾ, ਤੂੰ ਉਸ ਵਾਹਿਗੁਰੂ ਦਾ ਜੇ ਨਾਮ ਜਪੇ, ਤੇਰੀ ਜ਼ਿੰਦਗੀ ਦਾ ਦਲਿੱਦਰ, ਦੁੱਖ, ਭੁੱਖ, ਗਰੀਬੀ, ਇਹ ਸਾਰੇ ਲੈ ਜਾਣਗੇ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਇਸ ਕਰਕੇ ਹੇ ਮੇਰੇ ਮਨ, ਤੂੰ ਉਸ ਵਾਹਿਗੁਰੂ ਦਾ ਨਾਮ ਧਿਆਨ ਨਾਲ ਜਪ। ਉਹਦਾ ਨਾਮ ਜਪਣ ਦੇ ਨਾਲ ਗੁਰਮੁਖ ਦੀ ਪ੍ਰੀਤ ਗੁਰੂ ਦੇ ਚਰਨਾਂ ਦੇ ਵਿਚ ਡੂੰਘੀ ਬਣ ਜਾਂਦੀ ਹੈ। ਜਿਤ ਮੁਖ ਭਾਗ ਲਿਖਿਆ ਧੁਰ ਸੱਚ, ਹਰ ਤਿਤ ਮੁਖ ਨਾਮ ਜਪਾਤੀ। ਪਰ ਇਹ ਸੱਚੇ ਨੇ, ਅਕਾਲ ਪੁਰਖ ਵਾਹਿਗੁਰੂ ਨੇ ਜਿਨ੍ਹਾਂ ਗੁਰਮੁਖਾਂ ਦੇ ਮਸਤਕ ਤੇ ਨਾਮ ਦੀ ਦਾਤ ਲਿਖ ਦਿੱਤੀ, ਉਨ੍ਹਾਂ ਦੇ ਮੂੰਹ ਤੋਂ ਨਾਮ ਜਪਿਆ ਗਿਆ। ਸਲੋਕ ਮਹੱਲਾ ਤੀਜਾ, ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਜਿਨ੍ਹਾਂ ਨੇ ਪੂਰੇ ਸਤਿਗੁਰੂ ਦੀ ਸੇਵਾ ਨਾ ਕੀਤੀ ਤੇ ਕਦੀ ਗੁਰੂ ਕੇ ਸ਼ਬਦ ਦੇ ਬਚਨਾਂ ਦੀ ਕਦੀ ਵਿਚਾਰ ਨਹੀਂ ਕੀਤੀ, ਅੰਤਰ ਗਿਆਨ ਨ ਆਇਓ, ਮ੍ਰਿਤਕ ਹੈ ਸੰਸਾਰ। ਸਾਹਿਬ ਜੀ ਕਹਿੰਦੇ, ਇੰਜ ਜਾਣੋ, ਜਿਨ੍ਹਾਂ ਵਿਚ ਗੁਰੂ ਦਾ ਦਿੱਤਾ ਹੋਇਆ ਗਿਆਨ ਤੇ ਸੋਝੀ ਨਹੀਂ ਆਈ, ਉਹ ਦੁਨੀਆਂ ਵਿਚ ਮ੍ਰਿਤਕ ਨੇ, ਭਾਵ ਮਰੇ ਹੋਏ ਨੇ। ਲੱਖ ਚੌਰਾਸੀ ਫੇਰ ਪਿਆ, ਮਰ ਜੰਮੈ ਹੋਏ ਖੁਆਰ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਪਰਤ ਕੇ 84 ਲੱਖ ਲੰਮੇ ਸਮੇਂ ਤੱਕ ਫੇਰਾ ਪੈ ਜਾਣਾ, ਮਨੁੱਖਾ ਸਰੀਰ ਦੀ ਪ੍ਰਾਪਤੀ ਨਹੀਂ ਹੋਣੀ ਤੇ ਮਰ ਮਰ ਕੇ ਜੰਮ ਜੰਮ ਕੇ ਖੁਆਰ ਹੋ ਜਾਣਾ ਹੈ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਆਪ ਕਰਾਏ ਸੋਏ। ਪਰ ਇਹ ਵੀ ਹੰਕਾਰ ਦੇ ਆਸਰੇ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਰਨ ਕਿਰਪਾ ਤੇ ਇਹ ਬੁੱਧੀ, ਇਹ ਮਤ ਬਖਸ਼ਦੇ ਨੇ, ਆਪਣੀ ਸੇਵਾ ਬਾਣੀ ਦਾ ਅਭਿਆਸ ਆਪ ਹੀ ਬਖਸ਼ ਸਕਦੇ ਨੇ। ਸਤਿਗੁਰ ਵਿਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ। ਪੂਰੇ ਸਤਿਗੁਰੂ ਵਿਚ, ਭਾਵ ਬਾਣੀ ਵਿਚ ਨਾਮ ਦਾ ਖਜ਼ਾਨਾ ਹੈ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਖਜ਼ਾਨਾ ਪ੍ਰਾਪਤ ਹੋਏਗਾ। ਸੱਚ ਰਤੇ ਗੁਰ ਸ਼ਬਦ ਸਿਉ, ਤਿੰਨ ਸੱਚੀ ਸਦਾ ਲਿਵ ਹੋਏ। ਜਿਹੜੇ ਗੁਰਮੁਖ ਸਦਾ ਸੱਚ ਦੇ ਵਿਚ ਰੰਗੇ ਹੋਏ ਨੇ, ਗੁਰੂ ਕੇ ਸ਼ਬਦ ਨਾਲ ਜੁੜੇ ਹੋਏ ਨੇ, ਗੁਰੂ ਕੀ ਬਾਣੀ ਨਾਲ ਜੁੜੇ ਹੋਏ ਨੇ, ਉਹ ਕਹਿੰਦੇ ਤਿੰਨ ਸੱਚੀ ਸਦਾ ਲਿਵ। ਉਹਨਾਂ ਦੀ ਲਿਵ ਜਿਹੜੀ ਹੈ ਨਾ, ਸੱਚੀ ਹੋ ਜਾਂਦੀ, ਟਿਕ ਜਾਂਦੀ, ਲਿਵ ਹੋਏ। ਨਾਨਕ ਜਿਸ ਨੂੰ ਮੇਲੇ, ਨਾ ਵਿਛੜੈ ਸਹਿਜ ਸੁਮਾਵੈ ਸੋਏ। ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣੇ ਚਰਨਾਂ ਦੇ ਵਿਚ ਮੇਲ ਲੈਂਦਾ, ਉਹ ਪਰਤ ਕੇ ਵਿਛੜਦਾ ਨਹੀਂ, ਸਹਿਜ ਆਨੰਦ ਵਿਚ ਉਹ ਸਮਾ ਗਿਆ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।